वाहेगुरु जी। अराग तैलंग महला पहला, घर पहला, एक ओंकार सतनाम करता पुरख निर्भो निर्वैर अकाल मूरत आयुनि सैभं गौर प्रसाद यक अर्ज गोवतम पीष्टो दर घोष कुन करतार सका कबीर करीम तुम देव पर्वतगार यक अर्ज गोवतम पीष्टो दर घोष कुन करतार हका कबीर करीम तुम देव पर्वतगार दुनिया मुकामे फानी तहकीक दिलदानी मामसर मुए अजराइल गिरफ्ते दिल ही चना दानी रहा जान केसर पदर बिरादरा काशनीश दस्तंगी आखर व्यापतम कसना दारद चू शवाद तकबीर सब रोज गश्तम दर हवा कर देम बदी ख्याल गाहे नानकी कार करदम मम ई चिनी आवाल बाद बहुत हम चो बखील गाफिल बे नजर बेबाक नानक बुगोयद जान तुरा तेरे चाकराम पाखाक बाद बखत हम चो बखील गाफिल दे नजर बेबाक नानक बुगोयद जान तुरा तेरे चाकरा पाखाक वाहिगुरु जी का खालसा वाहेगुरु जी की फतेह। परम पूजय पाद हजूरे अनवर सर्वरे कायनात शहन शहद आलम सतगुरु गुरु ग्रंथ साहब सचे पातशाह जी की पावन पवित्र हजूरी दे विच सज बैठे गुरु प्यारे खालसा जी सतगुरां ने महान बख्शिश की अमृत वेले दीन दुनी दे तख्त ते विराजमान हो के पूरे बुरका सुन उपदेश। जिसनों दयाल हुआ मेरा स्वामी तिस गुर सिख गुर उपदेश सुनावे ना महावाका अनुसार अपना पावन पवित्र मुख वाक हुक्म नामा उपदेश बख्शिश कीता है। साहिब बख्शिश करदे ने सुन हर कथा उतारी मैल महापुनीत भय सुख सैल सद बलिहारी तिना जे सुनते हर कथा। इन्हां महावाक्यां अनुसार जो सतगुरां ने अपना पावन पवित्र उपदेश बख्शिश किया है गुरमुख प्यारियो साहिब श्री गुरु नानक देव जी महाराज का तिलंग राग दे विच उचारण किया होया है पावन पवित्र शब्द। रहाओ दी पंक्ति दे विच सतगुरां ने सानू बख्शिश कीती दुनिया मुकामे फानी तहकीक दिलदानी मामसर मुए अजराइल गिरफ्ते दिल हेचना दानी। फारसी दे विच उचारण किया होया है सतगुरां दा पावन पवित्र उपदेश। ते रहाओ दी पंक्ति दे विच सतगुरां ने सानू दस्या कि यह जिहड़ी दुनिया आ सदा थिर रहण वाली नहीं है। यह ते इस तरह आ इक चाले इक चाल से सब अपनी वार। ते होर सतगुरां दा पावन पवित्र उपदेश आ बाले बूढ़े तरुणे भैया सब हूं जम लै गई है रे जो दिसे सो सगल बेनासी। जो भी सानू इस संसार ते नजर आ रहा है उन्हें अपनी अपनी उम्र भोग के एक ना एक दिन इस संसार तो चले जाना। दुनिया मुकामे फानी ए फना होने वाला संसार। वड़े वड़े रिखी मुनि जिन्हां दे संबंध दे विच सतगुरां ने सानू इशारा भी किया आ रहण ना पावे सुर नर देवा ऊर सिधारे कर मुन जन सेवा। देवी देवते ऋषि मुनि गुरु पीर अवतार पैगंबर भगत जन संत जन जो भी सार इस संसार ते बख्शियां होईयां चंगियां रूहां भी जे आईयां ने उन्हां नूं भी एक दिन काल ने आन नप्पिया वह भी एक दिन इस संसार तो रुखसत हो गए चले गए। जगत नूं एक चलदी सरां दा नां भी संसार दे विद्वाना ने दिता होया आ। भाई साहब भाई वीर सिंह जी दसदे ने वह एक कविता दे विच लिखदे ने वह कहिंदे पिप्पल दे पत्ते आवे कई खिड़ खड़खड़ लाई है पत्त झड़े पुराने वे रुत नवियां दी आई है। तुसी देखो जे संसार दे उत्ते परमात्मा ने जिंदगी दे आपोजिशन मौत ना बनाई हुंदी ते फिर संसार दी की हालत होंदी। तो सानू आले दुआले झाती मारनी चाहीदी ते वेख के उहदे अनुसार ही इस उपदेश नूं भी ग्रहण करना चाहीदा। फरीदा किथे तैंडे मापिया जिन्नी तू जणियो है तै पासों लद गए तू अजे ना पतीणियो है। फरीद साहब जी कहिंदे तेरियां अखां दे सामने तेरे माता पिता इस संसार तों चले गए तैनूं अपने माता पिता वल वेख के अपने वल भी झाती मारनी चाहीदी कि तुम रोवोगे उनको तुमको कौन रोई तू ते उहनां नूं रो रहा आ ते एक दिन तू भी इस संसार तों तुर जाणा ते तैनूं किन्ने रोणा आ। गुरु नानक साहब दा इस संबंध दे विच बड़ा प्यारा उपदेश उह कहिंदे सभना मरना आया आ वेशोड़ा सबना पुछो जाए सियाणिया आगे मिलन के ना जिन मेरा साहिब विसरे वड्डी वेदन तिना। ਉਹ ਕਹਿੰਦੇ ਨੇ ਕਿ ਇਸ ਸੰਸਾਰ ਦੇ ਵਿੱਚ ਹਰ ਇੱਕ ਨੂੰ ਮੌਤ ਨੇ ਵਿਛੋੜਾ ਦਿੱਤਾ ਆ, ਭਾਵ ਕਿ ਆਪਣੇ ਜਿਹੜੇ ਸਨ ਉਹਨਾਂ ਨੂੰ ਜਦੋਂ ਮੌਤ ਨੇ ਆਣ ਦਬੋਚਿਆ ਤੇ ਉਹ ਸਾਡੇ ਕੋਲੋਂ ਵਿਛੜ ਗਏ। ਇਸ ਗੱਲ ਦੀ ਕੋਈ ਸਮਝ ਨਹੀਂ ਕਿ ਆਗੇ ਮਿਲਣ ਕਿ ਨਾ, ਉਹ ਗਾਂਹ ਸਾਨੂੰ ਮਿਲਣਗੇ ਕਿ ਨਹੀਂ ਮਿਲਣਗੇ। ਤੇ ਸਤਿਗੁਰੂ ਜੀ ਨਾਲ ਸਾਨੂੰ ਸਮਝਾਉਂਦੇ, ਪਰ ਜਿਨ੍ਹਾਂ ਨੂੰ ਪਰਮਾਤਮਾ ਵਿਸਰ ਗਿਆ ਆ ਨਾ, ਸਭ ਤੋਂ ਵੱਡਾ ਦੁੱਖ ਮੌਤ ਦਾ ਉਹਨਾਂ ਨੂੰ ਹੀ ਆਇਆ ਹੈ। ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਆ, ਉਹਨਾਂ ਨੂੰ ਪਤਾ ਆ ਜਗਤ ਜਿਹੜਾ ਚੱਲਦੀ ਸਰਾਂ ਆ, ਤੇ ਇੱਕ ਦਿਨ ਜੇ ਜੰਮੇ ਆ ਤੇ ਮਰਨਾ ਵੀ ਪਵੇਗਾ। ਸੰਸਾਰੀ ਲੋਕ ਜਿਹੜੇ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਨੇ ਗੁਰਮੁਖ ਪਿਆਰਿਓ, ਉਹਨਾਂ ਨੂੰ ਮੌਤ ਦਾ ਡਰ ਆ, ਤੂੰ ਐਸਾ ਸਮਝਦੇ ਨੇ ਕਿ ਜਿਵੇਂ ਅਸੀਂ ਮਰਨਾ ਹੀ ਨਹੀਂ ਆ, ਉਹਨਾਂ ਦਾ ਇਸ ਸੰਸਾਰ ਤੋਂ ਜਾਣ ਨੂੰ ਜੀ ਕਰਦਾ ਹੀ ਨਹੀਂ ਆ। ਪਰ ਸ਼ੁਕਰਾਤ ਦਾ ਜੀਵਨ ਪੜ੍ਹ ਕੇ ਦੇਖੋ, ਕਹਿੰਦੇ ਜਦੋਂ ਉਹਨੂੰ ਯਾਰ ਦਾ ਪਿਆਲਾ ਦੇਣ ਲੱਗੇ ਤੇ ਉਹਦੇ ਜਿਹੜੇ ਚੇਲੇ ਸਨ, ਉਹਦੇ ਸ਼ਿਸ਼, ਉਹਦੇ ਵਿਦਿਆਰਥੀ, ਉਹ ਰੋ ਰਹੇ ਸਨ। ਉਹਨੇ ਰੋਣ ਦਾ ਕਾਰਨ ਪੁੱਛਿਆ, ਉਹ ਕਹਿੰਦੇ ਗੁਰਦੇਵ ਹੁਣ ਤੁਸੀਂ ਖਤਮ ਹੋ ਜਾਣਾ ਆ, ਇਸ ਤੋਂ ਬਾਅਦ ਸਾਡੀ ਇਹ ਆਖਰੀ ਮੀਟਿੰਗ ਆਖਰੀ ਮਿਲਣੀ ਆ, ਤੁਸੀਂ ਮਰ ਜਾਣਾ ਆ ਇਸ ਤੋਂ ਬਾਅਦ। ਉਹ ਕਹਿਣ ਲੱਗਾ ਇਹਦੇ 'ਚ ਰੋਣ ਵਾਲੀ ਕਿਹੜੀ ਗੱਲ ਆ। ਕਹਿੰਦਾ ਮੈਂ ਉਸ ਦਿਨ ਹੀ ਰੋਲਿਆ ਸੀ ਜਿਸ ਦਿਨ ਮੈਂ ਪੈਦਾ ਹੋਇਆ ਸਾਂ, ਮੈਨੂੰ ਉਸ ਦਿਨ ਹੀ ਪਤਾ ਲੱਗ ਗਿਆ ਸੀ ਕਿ ਮੈਂ ਇੱਕ ਨਾ ਇੱਕ ਦਿਨ ਮਰਨਾ ਵੀ ਆ। ਮੌਤ ਤੋਂ ਉਹੋ ਹੀ ਡਰਦਾ ਆ ਗੁਰਮੁਖ ਪਿਆਰਿਓ ਜਿਹਨੇ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਕੀਤਾ ਤੇ ਸੰਸਾਰ ਦੇ ਨਾਲ ਮੋਹ ਕੀਤਾ ਆ। ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਆ, ਕਬੀਰ ਸਾਹਿਬ ਜੀ ਵਰਗੇ, ਉਹ ਕਹਿੰਦੇ ਨੇ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋਂ ਹਰ ਕੇ ਦੁਆਰੋ। ਕਹਿੰਦੇ ਮੈਨੂੰ ਮਰਨ ਦਾ ਚਾਅ ਆ। ਫਿਰ ਉਹ ਕਹਿੰਦੇ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਜਿਸ ਮੌਤ ਤੋਂ ਸੰਸਾਰ ਡਰਦਾ ਫਿਰਦਾ ਆ, ਕਹਿੰਦੇ ਮੇਰੇ ਮਨ ਆਨੰਦ। ਜਿਸ ਮਰਨੇ ਤੇ ਜੱਗ ਡਰੇ, ਕਿਹੜੇ ਜਿਹੜੀ ਮੌਤ ਤੋਂ ਲੋਕ ਡਰਦੇ ਫਿਰਦੇ ਨੇ, ਉਹ ਮੌਤ ਦਾ ਨਾਂ ਸੁਣ ਕੇ ਮੇਰੇ ਮਨ ਨੂੰ ਆਨੰਦ ਆਉਂਦਾ, ਸੁੱਖ ਆਉਂਦਾ ਆ, ਕਿਉਂਕਿ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਰ ਕੇ ਹੀ ਪਰਮਾਤਮਾ ਦੇ ਨਾਲ ਅਸੀਂ ਇਕਮਿਤ ਹੋ ਸਕਦੇ ਹਾਂ। ਤੋ ਅੱਜ ਦੇ ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਪਾਵਨ ਪਵਿੱਤਰ ਇਹੋ ਹੀ ਉਪਦੇਸ਼ ਦਿੱਤਾ ਆ, ਗੁਰਮੁਖ ਪਿਆਰੇ ਇਹ ਸੰਸਾਰ ਫਾਨੀ ਆ, ਫਨਾ ਹੋ ਜਾਣ ਵਾਲਾ ਆ। ਤੂੰ ਦੇਖ ਕੁਝ ਤੇਰੀਆਂ ਅੱਖਾਂ ਦੇ ਸਾਹਮਣੇ ਤੁਰ ਗਏ, ਕੁਝ ਤੇਰੀਆਂ ਅੱਖਾਂ ਤੋਂ ਪਹਿਲਾਂ ਤੁਰ ਗਏ, ਤੇਰੇ ਦਾਦੇ ਪੜਦਾਦੇ, ਤੇਰੇ ਵੱਢ ਵਡੇਰੇ, ਤੇਰੇ ਜੰਮਣ ਤੋਂ ਪਹਿਲਾਂ ਵੀ ਤੁਰ ਗਏ, ਤੇ ਕੁਝ ਤੇਰੀਆਂ ਅੱਖਾਂ ਦੇ ਸਾਹਮਣੇ ਤੁਰੇ ਜਾ ਰਹੇ ਨੇ, ਤੇ ਕੁਝ ਤੇਰੇ ਵੀ ਤੁਰੇ ਜਾਣ ਤੋਂ ਬਾਅਦ ਵੀ ਕਈਆਂ ਨੇ ਤੁਰਦੇ ਜਾਣਾ ਆ। ਇਹ ਚੱਲਦੀ ਸਰਾਂ ਆ, ਨਦੀ ਨਹਾਉਣ ਸੰਯੋਗੀ ਮੇਲ, ਕਹਿੰਦੇ ਇਸ ਤਰ੍ਹਾਂ ਦੀ ਗੱਲ ਹੈ। ਤੋ ਅੰਤਕਾਲ ਜਿਹੜੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਇਹ ਵੀ ਸਾਨੂੰ ਸਮਝਾਇਆ ਆ ਕਿ ਧੀਆਂ ਪੁੱਤਰ ਭੈਣ ਭਰਾ ਸਕੇ ਸੰਬੰਧੀ ਰਿਸ਼ਤੇਦਾਰ ਕਿਸੇ ਨੇ ਵੀ ਨਾਲ ਨਹੀਂ ਜਾਣਾ। ਇਹ ਇਕੱਲਾ ਹੀ ਮਨੁੱਖ ਇਸ ਧਰਤੀ 'ਤੇ ਆਉਂਦਾ ਆ ਅਤੇ ਇਕੱਲਾ ਨੰਗੇ ਹੀ ਇਹਨੂੰ ਇਸ ਸੰਸਾਰ ਤੋਂ ਜਾਣਾ ਪੈਣਾ। ਤੋ ਫਿਰ ਵੀ ਇਸ ਸਾਰੀ ਹਾਲਤ ਨੂੰ ਦੇਖਦਿਆਂ ਹੋਇਆਂ ਸਭ ਨੂੰ ਨਜ਼ਰ ਵੀ ਆ ਰਿਹਾ ਕਿ ਇਸ ਦਿਨ ਇੱਕ ਦਿਨ ਇੱਕ ਸੰਸਾਰ ਤੋਂ ਤੁਰ ਜਾਣਾ, ਅਤੇ ਫਿਰ ਵੀ ਮਨੁੱਖ ਪਰਮਾਤਮਾ ਦੇ ਨਾਲ ਸਾਂਝ ਪਾਉਣ ਦੀ ਬਜਾਏ ਸੰਸਾਰ ਦੇ ਨਾਲ ਜੁੜ ਰਿਹਾ ਆ, ਸੰਸਾਰ ਦੇ ਨਾਲ ਮੋਹ ਪਾ ਰਿਹਾ ਆ। ਉਹੋ ਹੀ ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰਮੁਖ ਪਿਆਰੇ ਉਹ ਸਾਨੂੰ ਦੱਸਿਆ ਆ। ਤੋ ਆਓ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਲੰਗ ਮਹੱਲਾ ਪਹਿਲਾ, ਕਾਰ ਪਹਿਲਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਕਾਲ ਮੂਰਤ ਅਜਿਨੀ ਸਭੰਗ ਪ੍ਰਸਾਦ।
ਤਲੰਗ ਰਾਗ, ਰਾਗ ਦਾ ਨਾਮ ਤਿਲੰਗ ਆ, ਤੇ ਸ਼ਬਦ ਉਚਾਰਨ ਕਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਨੂੰ ਸਤਿਗੁਰਾਂ ਨੇ ਪਹਿਲੇ ਘਰ ਦੇ ਵਿੱਚ ਗਾਇਨ ਕਰਨ ਦਾ ਹੁਕਮ ਕੀਤਾ ਹੋਇਆ ਆ। ਗੁਰਮੁਖ ਪਿਆਰਿਓ, ਇੱਥੋਂ ਤਿਲੰਗ ਰਾਗ ਸ਼ੁਰੂ ਹੋਣ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ संपूर्ण मूल मंत्र जेड़ा आ उनु उचारण किया होया आ। इस मूल मंत्र दे विच श्री गुरु नानक देव जी महाराज ने सानू सिख्या दिती है कि परमात्मा नू कईआं नावां दे नाल याद किया जाता है। किरतम नाम कथे त्रिजहबा, सत नाम तेरा परा पूर्वला। इस शब्द दे विच बहुत सारे परमात्मा दे नावां दा जिक्र किया होया है ते ये सारे परमात्मा दे किरतम नाम ने, उहदे कर्म करके। जिस तरह परमात्मा किसी दे नाल कोई वैर नहीं करता ते असी उस परमात्मा नू निर्वैर कह दिंदे हां, इस तरीके दे नाल जिस तरह परमात्मा ने जिस तरह किसे दी रखिया कीती, उहदे नाम किरतम नाम, उस किरत करके उहनां दे नाम पै गए। जिस तरह देखो हरणाक्ष नू मारिया आ नरसिंह दा रूप धारण करके, ते असी उस परमात्मा नू नरसिंह दे नाम दे नाल याद करन लग पए ते नरसिंह दा अवतार धारण करके परमात्मा ने हरणाक्ष नू मारिया। जे उस परमात्मा ने धरती नू कहिंदे धारण करके रखिया होया है, उहदे हुक्म दे विच ही धरती जिहड़ी आ खलोती होई है, ते असी उहनू कह दिंदे आ धरणी धर। भगतां दी रखिया करन करके असी उसनू कह दिंदे आ भगत वशल। इस तरीके दे नाल संसार दे विच परमात्मा नू बहुत नावां दे नाल याद किया जांदा सी, ते भरम भुलेखे भी ऐसे सन ते शायद परमात्मा बहुत ज्यादा ने, पर गुरु नानक देव जी महाराज ने सारे संसार नू सिख्या ए दित्ती। ओह कहन लगे परमात्मा एक आ, भावें उहनू खुदा दे नाम दे नाल याद कर लो, भावें उहनू गॉड कह लो, भावें उस परमात्मा नू तुसी रहीम कह लो, करीम कह लो, अल्लाह कह लो, भावें उहनू राम कह लो, भावें उहनू कृष्ण कह लो, जिस भी मर्जी उस नाम दे नाल परमात्मा नू याद कर लो, भावें उहनू ओम कह लो, भावें उहनू ओम कह दो, भावें उहनू ओंकार कह लो, भावें उहनू सोहन कह लो, पर उह परमात्मा है एक। उह जिहड़ा परमात्मा आ सत नाम कहिंदे उह होंद वाला आ, उहदा नाम जिहड़ा आ सच्चा आ। ਉਹ ਕਰਤਾ ਉਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਹੀ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ, ਤੂੰ ਜਾਣੋਈ ਸਭ ਸੇ ਦੇ ਲੈਸੇ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਅਸੀਂ ਸੋਚਦੇ ਹਾਂ ਹਿੰਦੂ ਧਰਮ ਦੇ ਮੁਤਾਬਕ ਕਿ ਸੰਸਾਰ ਦੀ ਉਤਪਤੀ ਬ੍ਰਹਮਾ ਜਾਂ ਵਿਸ਼ਨੂੰ ਤੋਂ ਮੰਨਦੇ ਨੇ, ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਸੰਸਾਰ ਦੀ ਉਤਪਤੀ ਕਰਨ ਵਾਲਾ, ਸੰਸਾਰ ਨੂੰ ਲੈ ਨਾਸ਼ ਕਰਨ ਵਾਲਾ, ਸੰਸਾਰ ਦੀ ਪ੍ਰਤਪਾਲਣਾ ਕਰਨ ਵਾਲਾ ਸਿਰਫ ਇੱਕ ਪਰਮਾਤਮਾ ਹੈ, ਪੁਰਖ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਆ। ਪੂਰੀ ਪੂਰੀ ਬਸੰਤਾ ਸਾ ਪੁਰਸ਼ਾ, ਕਹਿੰਦੇ ਜਿਹੜਾ ਹਰ ਇੱਕ ਦੇ ਵਿੱਚ ਸਮਾਇਆ ਹੋਇਆ ਆ ਉਹੋ ਹੀ ਪੁਰਸ਼ ਆ। ਕੋਈ ਤਸਵੀਰ ਨੂੰ ਬਣਾਉਂਦਾ ਆ ਗੁਰਮੁਖ ਪਿਆਰੇ, ਉੱਤੇ ਤਸਵੀਰ ਜਦੋਂ ਮੁਕੰਮਲ ਹੋ ਜਾਂਦੀ ਹੈ ਉਹਦੇ ਥੱਲੇ ਉਹਦੇ ਨਾਮ ਦੇ ਨਾਲ ਹੀ ਪਹਿਚਾਣ ਰਹਿ ਜਾਂਦੀ, ਉਹ ਆਪਣੀ ਤਸਵੀਰ ਦੇ ਵਿੱਚ ਨਹੀਂ ਹੈ। ਕੋਈ ਕਵੀ ਕਵਿਤਾ ਉਚਾਰਨ ਕਰਦਾ ਆ ਅਤੇ ਕਵਿਤਾ ਦੇ ਵਿੱਚ ਉਹਦਾ ਨਾਮ ਜਿਹੜਾ ਆ ਸਪਸ਼ਟ ਕਰਦਾ ਆ ਕਿ ਇਹ ਇਸ ਕਵਿਤਾ ਦਾ ਉਚਾਰਨ ਵਾਲਾ ਹੈ, ਉਹ ਕਵਿਤਾ ਦੇ ਵਿੱਚ ਨਹੀਂ ਬੈਠਾ ਹੋਇਆ, ਪਰ ਕਹਿੰਦੇ ਉਸ ਪਰਮਾਤਮਾ ਨੇ ਜਿਹੜੀ ਇਹ ਕੁਦਰਤ ਨੂੰ ਸਾਜਣਾ ਕੀਤਾ ਆ, ਉਹ ਪਰਮਾਤਮਾ ਇਸ ਕੁਦਰਤ ਦੇ ਵਿੱਚ ਵੀ ਸਮਾਇਆ ਹੋਇਆ ਆ। ਇੱਕ ਸ਼ੰਕਾ ਸਾਨੂੰ ਖੜਾ ਹੋ ਸਕਦਾ ਆ ਕਿ ਜੇ ਪਰਮਾਤਮਾ ਆਪਣੀ ਸਾਰੀ ਕੁਦਰਤ ਦੇ ਵਿੱਚ ਵੱਸਦਾ ਆ, ਗੁਰਮੁਖ ਪਿਆਰਿਓ ਜਿਸ ਤਰ੍ਹਾਂ ਕਿ ਆਪਾਂ ਇਹ ਕਹਿੰਦੇ ਹਾਂ ਘੱਟ ਘੱਟ ਮੈਂ ਹਰ ਜੂ ਵਸੇ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਗੋਬਿੰਦ ਦਿਨ ਨਹੀਂ ਕੋਏ, ਮਨ ਦੇ ਵਿੱਚ ਇਹ ਸ਼ੰਕਾ ਆ ਸਕਦਾ ਹੈ ਕਿ ਸੰਸਾਰ ਤੇ ਹੁਣੇ ਭਾਈ ਸਾਹਿਬ ਜੀ ਤੁਸੀਂ ਨਾਸਵੰਤ ਕਿਹਾ ਹੈ ਕਿ ਸੰਸਾਰ ਫਨਾ ਹੋ ਜਾਣਾ ਹੈ, ਖਤਮ ਹੋ ਜਾਣਾ, ਤੇ ਜਦੋਂ ਕੋਈ ਮਨੁੱਖ ਚੜ੍ਹਾਈ ਕਰਦਾ ਉਹਦੇ ਨਾਲ ਉਹਦੇ ਵਿੱਚ ਵਸਦਾ ਖੁਦਾ ਵੀ ਚੜ੍ਹਾਈ ਕਰ ਜਾਂਦਾ ਹੈ, ਉਹ ਪਰਮਾਤਮਾ ਵੀ ਖਤਮ ਹੋ ਜਾਂਦਾ ਆ। ਤੇ ਗੁਰਮੁਖ ਪਿਆਰਿਓ ਇਹ ਗੱਲ ਐਸੀ ਨਹੀਂ,
ਪਰਮਾਤਮਾ ਕਦੀ ਮੁੱਕਦਾ ਨਹੀਂ। ਠੀਕ ਆ ਇਹ ਜਾਨਦਾਰ ਚੀਜ਼ ਜਿਹੜੀ ਆ ਉਹ ਖਤਮ ਹੋ ਜਾਂਦੀ, ਪਰ ਜਿਹੜਾ ਇਹਦੇ ਵਿੱਚ ਵੱਸਦਾ ਉਹ ਨਾਸ਼ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਦੇਖੋ ਸਮੁੰਦਰ ਦੇ ਵਿੱਚੋਂ ਕਈ ਪ੍ਰਕਾਰ ਦੀਆਂ ਲਹਿਰਾਂ ਉੱਠਦੀਆਂ ਨੇ ਤੇ ਸਮੁੰਦਰ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਨੇ। ਬਹੁਤ ਸਾਰੀਆਂ ਲਹਿਰਾਂ ਉਹ ਸਮੁੰਦਰ ਦੀਆਂ ਲਹਿਰਾਂ ਵੱਲ ਦੇਖ ਕੇ ਸਾਨੂੰ ਕਈ ਵਾਰ ਐਸਾ ਭਾਸਦਾ ਆ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਲਹਿਰਾਂ ਤੇ ਸਮੁੰਦਰ ਦੋ ਵੱਖ ਵੱਖ ਚੀਜ਼ਾਂ ਨੇ, ਪਰ ਸਮੁੰਦਰ ਦੇ ਵਿੱਚੋਂ ਹੀ ਲਹਿਰਾਂ ਪੈਦਾ ਹੁੰਦੀਆਂ ਨੇ ਤੇ ਵਿੱਚੇ ਹੀ ਉਹਦੇ ਲੈ ਹੋ ਜਾਂਦੀਆਂ ਨੇ। ਗੱਲ ਇਸੇ ਤਰ੍ਹਾਂ ਦੀ ਆ ਕਿ ਅਸਾਂ ਹੀ ਸਾਰੇ ਜੋ ਜੀਵ ਜੰਤੂ ਬਨਸਪਤੀ ਨਜ਼ਰ ਆ ਰਹੀ ਹੈ ਪਰਮਾਤਮਾ ਦੀਆਂ ਇੱਕ ਲਹਿਰਾਂ ਨੇ, ਤੇ ਆਪੇ ਲਹਿਰਾਂ ਇੱਕ ਨਾ ਇੱਕ ਦਿਨ ਪਰਮਾਤਮਾ ਦੇ ਵਿੱਚ ਹੀ ਲੈ ਹੋ ਜਾਂਦੀਆਂ ਨੇ। ਚੌਪਈ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਸ ਤਰ੍ਹਾਂ ਸਮਝਾਇਆ ਆ, ਕਹਿੰਦੇ ਜਾ ਬੋਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਪਰਮਾਤਮਾ ਨੇ ਆਪਣੇ ਆਪ ਨੂੰ ਪਸਾਰਿਆ ਤੇ ਇਹ ਬਨਸਪਤੀ ਬਣ ਗਈ, ਸਭ ਕੁਝ ਹੋ ਗਿਆ। ਕਹਿੰਦੇ ਜਬ ਆ ਕਰਖ ਜਦੋਂ ਇਹਦੇ ਵਿੱਚੋਂ ਆਪਣੀ ਸਤਿਆ ਖਿੱਚ ਲਵੇਗਾ, ਸਵਾਸ ਖਿੱਚ ਲਵੇਗਾ, ਤੇ ਫਿਰ ਕਹਿੰਦੇ ਸਾਰੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਗੇ। ਜਬ ਉਹਦੇ ਕਰਖ ਕਰਾ ਕਰਤਾਰਾ, ਜਦੋਂ ਆਪਣੇ ਆਪ ਨੂੰ ਵਧਾਇਆ ਫੁਲਾਇਆ, ਜਦੋਂ ਬਨਸਪਤੀ ਪੈਦਾ ਹੋਈ, ਪ੍ਰਜਾ ਧਰਤ ਤਵ ਦੇ ਅਪਾਰਾ, ਧਰਤੀ ਦੇ ਉੱਤੇ ਜੀਵ ਜੰਤੂ ਬਣ ਗਏ, ਸਭ ਕੁਝ ਹੋ ਗਿਆ। ਜਦ ਆ ਕਰਖ ਕਰਤ ਹੋ ਕਦੋਂ, ਜਦੋਂ ਸਵਾਸ ਖਿੱਚਦਾ ਹੈ ਨਾ, ਖਿੱਚ ਲੈਂਦਾ ਇਹਦੇ ਵਿੱਚੋਂ ਸਤਿਆ, ਤੁਮ ਮੈਂ ਮਿਲਤ ਦੇਹ ਧਾਰ ਸਭੋਂ, ਤੇ ਉਹਦੇ ਵਿੱਚ ਹੀ ਮਿਲ ਜਾਂਦੇ ਨੇ। ਸਾਰਿਆਂ ਦੇ ਵਿੱਚ ਹੀ ਪੁਰਖ ਕਹਿ ਦੀਏ ਉਹ ਵਸਿਆ ਹੋਇਆ, ਤੇ ਫਿਰ ਉਹ ਪਰਮਾਤਮਾ ਨਿਰਭਉ ਆ, ਉਹਨੂੰ ਕਿਸੇ ਦੇ ਨਾਲ ਵੈਰ ਨਹੀਂ ਹੈ। ਸੰਸਾਰ ਦੇ ਉੱਤੇ ਬੜੇ ਬੜੇ ਦੈਤ ਜਿਹੜੇ ਸਨ ਪੈਦਾ ਕੀਤੇ, ਪੈਦਾ ਹੋਏ, ਪਰ ਕਹਿੰਦੇ ਉਹ ਵੀ ਪਰਮਾਤਮਾ ਤੋਂ ਹੀ ਪੈਦਾ ਹੋਏ ਸਨ ਤੇ ਉਹਦਾ ਹੀ ਰੂਪ ਸਨ, ਤੇ ਇਹ ਇਸ਼ਾਈ ਬੁਰਿਆਈ ਨੂੰ ਪੈਦਾ ਕਰਨ ਵਾਲਾ ਵੀ ਪਰਮਾਤਮਾ ਆਪ ਹੀ ਸੀ। ਤੇ ਸਤਿਗੁਰਾਂ ਨੇ ਸਾਨੂੰ ਇਹ ਸਮਝਾਇਆ, ਗੁਰਮੁਖ ਪਿਆਰਿਓ, ਉਹ ਪਰਮਾਤਮਾ ਜਿਹੜਾ ਆ ਭਉ ਤੋਂ ਰਹਿ ਤੇ ਅਸੀਂ ਐਸਾ ਸੋਚਦੇ ਸਾਂ ਕਿ ਇਹਨਾਂ ਦੈਂਤਾਂ ਤੋਂ ਪਰਮਾਤਮਾ ਡਰਦਾ ਆ, ਤੇ ਹਿੰਦੂ ਗ੍ਰੰਥਾਂ ਦੇ ਵਿੱਚ ਅਸੀਂ ਐਸਾ ਪੜ੍ਹਿਆ ਵੀ ਹੈ ਕਿ ਪਸਮੰਤਰ ਰਿਖੀ ਦੇ ਕੋਲੋਂ ਸ਼ਿਵਜੀ ਜੀ ਡਰ ਗਏ, ਜਿਹਨਾਂ ਨੂੰ ਅਸੀਂ ਭਗਵਾਨ ਮੰਨਦੇ ਹਾਂ। ਪਸਮੰਤਰ ਨੇ ਉਹਨਾਂ ਦੇ ਕੋਲੋਂ ਇੱਕ ਕੜਾ ਮੰਗ ਲਿਆ, ਤੇ ਉਹ ਕੜਾ ਜਿਹਨੂੰ ਲਾ ਦਿੰਦੇ ਸਨ ਕਹਿੰਦੇ ਭਸਮ ਹੋ ਜਾਂਦਾ ਸੀ, ਤੇ ਉਹ ਪਾਰਵਤੀ ਜੀ ਤੇ ਮੋਹਤ ਸੀ, ਉਹਨੇ ਭਗਤੀ ਇਸੇ ਕਰਕੇ ਕੀਤੀ ਸੀ। ਕਹਿੰਦੇ ਉਹ ਕੜਾ ਜਦੋਂ ਸ਼ਿਵਜੀ ਜੀ ਨੇ ਉਹਨਾਂ ਨੂੰ ਦੇ ਦਿੱਤਾ ਭਗਤੀ ਕਰਨ ਤੋਂ ਬਾਅਦ, ਤੇ ਫਿਰ ਉਹਨਾਂ ਨੇ ਆਖਿਆ ਲੈ ਹੁਣ ਇਹ ਕੜਾ ਤੈਨੂੰ ਲਾ ਕੇ ਭਸਮ ਕਰ ਦਿਆਂਗਾ, ਤੇ ਪਾਰਵਤੀ ਦੇ ਉੱਤੇ ਆਪਣਾ ਜਿਹੜਾ ਹੈ ਨਾ ਉਹ ਮੈਂ ਕਬਜ਼ਾ ਕਰ ਲਵਾਂਗਾ। ਕਹਿੰਦੇ ਸ਼ਿਵਜੀ ਅੱਗੇ ਅੱਗੇ, ਤੇ ਉਹ ਇੱਕ ਪਹਾੜ ਦੀ ਖੰਦਰ ਦੇ ਵਿੱਚ ਉਹਨਾਂ ਨੇ ਆਪਣਾ ਸਿਰ ਦੇ ਦਿੱਤਾ ਕਿ ਇਹ ਮੇਰੇ ਮੱਥੇ 'ਤੇ ਜਾਂ ਸਿਰ ਦੇ ਉੱਤੇ ਕੜਾ ਨਾ ਲਾ ਸਕੇ। ਕਹਿੰਦੇ ਪਾਰਵਤੀ ਜੀ ਨੇ ਉਸ ਵੇਲੇ ਆਖਿਆ ਹੁਣੇ ਮਰ ਗਿਆ ਆ, ਕੋਈ ਗੱਲ ਨਹੀਂ, ਮੈਂ ਤੇਰੀ ਹਾਂ, ਅਤੇ ਪਰ ਥੋੜ੍ਹਾ ਜਿਹਾ ਸਿਆਪਾ ਕਰ ਲਈਏ ਜਿਹੜੀਆਂ ਕਰਦੀਆਂ ਨੇ ਬੀਬੀਆਂ। ਕਹਿੰਦੇ ਸਿਆਪਾ ਇੱਥੋਂ ਤੁਰਿਆ, ਉਹਨੇ ਪਹਿਲਾਂ ਪੱਟਾਂ 'ਤੇ ਹੱਥ ਮਾਰੇ, ਫਿਰ ਛਾਤੀ 'ਤੇ ਹੱਥ ਮਾਰੇ, ਫਿਰ ਉਹਨੇ ਮੱਥੇ 'ਤੇ ਹੱਥ ਮਾਰਿਆ, ਅਤੇ ਉਹਦੇ ਬਾਂਹ ਦੇ ਵਿੱਚ ਉਹ ਕੜਾ ਹੋਣ ਕਰਕੇ ਜਦੋਂ ਮੱਥੇ 'ਤੇ ਵੱਜਾ, ਅਤੇ ਉਹ ਪਸਮੰਤਰ ਜਿਹੜਾ ਸੀ ਆਪ ਹੀ ਉੱਥੇ ਖਤਮ ਹੋ ਗਿਆ। ਇਹਨਾਂ ਸਾਖੀਆਂ ਤੋਂ ਜਾਂ ਤੁਸੀਂ ਇਸ ਤਰ੍ਹਾਂ ਦੇਖੋ ਕਿ ਬ੍ਰਹਮਾ ਜੀ ਦੇ ਵੇਦ ਚੁੱਕੇ ਲੈ ਗਏ ਰਾਕਸ਼ ਧਰਤੀ ਨੂੰ ਚੁੱਕੇ, ਬ੍ਰਹਮਾ ਜੀ ਜਾ ਕੇ ਡਰਦੇ ਹੋਏ ਉਹਨਾਂ ਦਾ ਮੁਕਾਬਲਾ ਨਹੀਂ ਕਰਦੇ, ਅਤੇ ਵਿਸ਼ਨੂੰ ਦੇ ਕੋਲ ਜਾਂਦੇ ਨੇ, ਅਤੇ ਫਿਰ ਉਹ ਵਿਸ਼ਨੂੰ ਜੀ ਉਹਨਾਂ ਦਾ ਸੰਹਾਰ ਕਰਦੇ ਨੇ। ਇਸ ਤਰੀਕੇ ਦੇ ਨਾਲ ਜਿਹੜੇ ਜਿਹੜੇ ਪਰਮਾਤਮਾ ਮੰਨੇ ਹੋਏ ਸਨ ਹਿੰਦੂ ਧਰਮ ਦੇ ਮੁਤਾਬਕ ਉਹ ਵੀ ਡਰਦੇ ਵੇਖੇ ਗਏ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਇਹ ਗੱਲ ਸਮਝਾਈ ਕਿ ਪਰਮਾਤਮਾ ਕਿਸੇ ਦੇ ਕੋਲੋਂ ਡਰਦਾ ਨਹੀਂ ਆ, ਪਰਮਾਤਮਾ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਆ, ਤੇ ਉਹ ਪਰਮਾਤਮਾ ਹੈ ਵੀ ਨਿਰਵੈਰ, ਕਿਸੇ ਦੇ ਨਾਲ ਉਹਦਾ ਵੈਰ ਨਹੀਂ ਆ। ਸਾਨੂੰ ਜ਼ਰੂਰ ਐਸਾ ਭਾਸਦਾ ਜੇ ਗੁਰਮੁਖ ਪਿਆਰਿਓ ਕਿ ਸਾਡੇ ਕੋਲ ਕੁਝ ਪਦਾਰਥ ਘੱਟ ਹੋਣ ਕਰਕੇ ਪਰਮਾਤਮਾ ਨੇ ਸਾਡੇ ਗੁਆਂਢੀਆਂ ਦੇ ਨਾਲ ਜਾਂ ਸਾਡੇ ਰਿਸ਼ਤੇਦਾਰਾਂ ਦੇ ਨਾਲ ਜ਼ਿਆਦਾ ਸਾਂਝ ਪਾ ਲਈ, ਉਹਨਾਂ ਨੂੰ ਜ਼ਿਆਦਾ ਪਦਾਰਥ ਦਿੱਤੇ ਨੇ, ਸਾਡੇ ਨਾਲ ਕੋਈ ਵੈਰ ਕੀਤਾ ਆ, ਕਿ ਸਾਡੇ ਉੱਤੇ ਕੁਝ ਘਰ ਘੱਟ ਕਿਰਪਾ ਆ, ਤੇ ਸਾਡੇ ਘਰ ਦੇ ਵਿੱਚ ਕੁਝ ਪਦਾਰਥ ਘੱਟ ਨੇ, ਪਰ ਐਸੀ ਗੱਲ ਨਹੀਂ। ਪਰਮਾਤਮਾ ਨੂੰ ਕਿਸੇ ਦੇ ਨਾਲ ਵੈਰ ਨਹੀਂ ਆ। ਇੱਕ ਕਲਾਸ ਦੇ ਵਿੱਚ 40-50 ਸਟੂਡੈਂਟ ਬੱਚੇ ਪੜ੍ਹਦੇ ਨੇ, ਅਧਿਆਪਕ ਉਹਨਾਂ ਨੂੰ ਸਿੱਖਿਆ ਦਿੰਦਾ ਆ, ਤੇ ਸਾਰਿਆਂ ਨੂੰ ਇੱਕੋ ਜਿਹਾ ਹੀ ਸਬਕ ਪੜ੍ਹਾ ਰਿਹਾ ਆ। ਉਸ ਕਲਾਸ ਦੇ ਵਿੱਚੋਂ ਕੁਝ ਬੱਚੇ ਮੈਰਿਟ ਦੇ ਵਿੱਚ ਆਉਂਦੇ ਨੇ, ਕੁਝ ਫਸਟ ਡਿਵੀਜ਼ਨ, ਕੁਝ ਸੈਕਿੰਡ, ਕੁਝ ਪਾਸ ਹੁੰਦੇ ਨੇ ਤੇ ਕੁਝ ਫੇਲ ਹੋ ਜਾਂਦੇ ਨੇ। ਜਿਹੜੇ ਫੇਲ ਹੁੰਦੇ ਨੇ ਉਹ ਇਸ ਤਰ੍ਹਾਂ ਨਹੀਂ ਉਹਨਾਂ ਨੂੰ ਕਹਿਣਾ ਬਣਦਾ ਕਿ ਉਸਤਾਦ ਨੇ ਸਾਨੂੰ ਘੱਟ ਪੜ੍ਹਾਇਆ ਆ ਜਾਂ ਉਸਤਾਦ ਨੇ ਸਾਡੇ ਨਾਲ ਕੋਈ ਧੋਖਾ ਕੀਤਾ। ਉਸਤਾਦ ਤੇ ਸਾਰਿਆਂ ਨੂੰ ਇੱਕੋ ਜਿਹਾ ਬਲੈਕ ਬੋਰਡ ਤੇ ਲਿਖ ਕੇ ਸਮਝਾ ਰਿਹਾ ਹੈ ਤੇ ਸਬਕ ਦੇ ਰਿਹਾ ਆ। ਉਹਨਾਂ ਦਾ ਆਪਣਾ ਹੀ ਧਿਆਨ ਸ਼ਰਾਰਤਾਂ ਵੱਲ ਹੁੰਦਾ ਆ, ਮਾਸਟਰ ਦਾ ਕਾਰਟੂਨ ਬਣਾਉਣ ਵੱਲ ਹੁੰਦਾ ਆ, ਕਿਸੇ ਦੀ ਕਾਪੀ ਪਾੜਦੀ, ਕਿਸੇ ਦੀ ਕਿਤਾਬ ਪਾੜਦੀ, ਪੜ੍ਹਦਾ ਹੀ ਨਹੀਂ। ਉਸਤਾਦ ਸਾਰਿਆਂ ਨੂੰ ਇੱਕੋ ਜਿਹਾ ਸਬਕ ਦੇ ਰਿਹਾ ਆ। ਪਰਮਾਤਮਾ ਕਿਸੇ ਦੇ ਨਾਲ ਵੈਰ ਨਹੀਂ ਕਰਦਾ, ਅਸੀਂ ਸਾਰੇ ਪਰਮਾਤਮਾ ਦੇ ਅੰਸ਼ ਹਾਂ। ਪਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ ਆ, ਬੁੱਧੀ ਵੀ ਇੱਕੋ ਜਿਹੀ ਦਿੱਤੀ, ਹੱਥ ਪੈਰ ਇੱਕੋ ਜਿਹੇ ਦਿੱਤੇ, ਅੱਖਾਂ ਇੱਕੋ ਜਿਹੀਆਂ ਦਿੱਤੀਆਂ। ਪਰ ਸਾਡੀ ਆਪਣੀ ਅਣਗਹਿਲੀ ਕਰਕੇ ਅਸੀਂ ਕਈਆਂ ਦੇ ਨਾਲੋਂ ਪਛੜ ਜਾਂਦੇ ਹਾਂ, ਜਿਸ ਤਰ੍ਹਾਂ ਉਹ ਬੱਚੇ ਕਲਾਸ ਦੇ ਵਿੱਚ ਫੇਲ ਹੋ ਜਾਂਦੇ ਨੇ। ਅਸੀਂ ਆਪਣੀ ਅਣਗਹਿਲੀ ਕਰਕੇ ਪਛੜੇ ਪਾਉਣ ਦੇ ਉੱਤੇ ਅਸੀਂ ਇਸ ਤਰ੍ਹਾਂ ਦੋਸ਼ ਦਿੰਦੇ ਹਾਂ ਕਿ ਸ਼ਾਇਦ ਪਰਮਾਤਮਾ ਨੇ ਸਾਡੇ ਨਾਲ ਕੋਈ ਵੈਰ ਕੀਤਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਿੱਖਿਆ ਦਿੱਤੀ ਆ, ਪਰਮਾਤਮਾ ਨਿਰਵੈਰ ਆ, ਉਹਦਾ ਕਿਸੇ ਦੇ ਨਾਲ ਵੈਰ ਨਹੀਂ ਆ। ਫਿਰ ਉਹ ਅਕਾਲ ਮੂਰਤ, ਉਹ ਜਿਹੜੀ ਉਹਦੀ ਮੂਰਤੀ ਆ ਜਾਂ ਜਿਹੜੀ ਉਹਦੀ ਹੋਂਦ ਆ, ਉਹ ਸਮੇਂ ਤੋਂ ਬਾਹਰ ਆ, ਉਹਦੇ ਉੱਤੇ ਕਾਲ ਦਾ ਕੋਈ ਸਮੇਂ ਦਾ ਕੋਈ ਅਸਰ ਨਹੀਂ ਆ। ਫਿਰ ਉਹ ਅਯੂਨੀ ਆ, ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਸਹਿ ਭੰਗ, ਉਹਦਾ ਕੋਈ ਮਾਤਾ ਪਿਤਾ ਨਹੀਂ, ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਆ। ਗੁਰ ਕਹਿ ਦੀਏ ਉਹ ਸਾਰੇ ਸੰਸਾਰ ਦਾ ਗੁਰੂ ਆ, ਪ੍ਰਸਾਦ ਕਹਿ ਦੀਏ ਸਾਰਿਆਂ ਤੇ ਇੱਕੋ ਜਿਹੀ ਕਿਰਪਾ ਕਰਨ ਵਾਲਾ, ਕਿਸੇ ਤੇ ਕੋਈ ਵੱਧ ਘੱਟ ਨਹੀਂ, ਸਾਰਿਆਂ ਤੇ ਇੱਕੋ ਜਿਹੀ ਕੀਤਾ ਹੈ, ਸਾਡੀਆਂ ਆਪਣੀਆਂ ਅਣਗਹਿਲੀਆਂ ਨੇ। ਤੋ ਗੁਰਮੁਖ ਪਿਆਰਿਓ, ਇਹ ਜਿਹੜਾ ਸ਼ਬਦ ਆ, ਟਕਸਾਲੀ ਵੀਰਾਂ ਨੇ ਇਸ ਸ਼ਬਦ ਦੀ ਜਿਹੜੀ ਉਥਾਨਕਾ ਆ ਉਹ ਇਹ ਸਾਨੂੰ ਦੱਸੀ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਪੜ੍ਹਨ ਦੇ ਯੋਗ ਹੋ ਗਏ, ਇੰਨੀ ਕੁ ਉਮਰ ਉਹਨਾਂ ਦੀ ਹੋ ਗਈ, ਬਾਬਾ ਕਾਲੂ ਜੀ ਨੇ ਉਹਨਾਂ ਨੂੰ ਕਲਾਸ ਦੇ ਵਿੱਚ, ਸਕੂਲ ਦੇ ਵਿੱਚ ਪੜ੍ਹਨ ਵਾਸਤੇ ਭੇਜਿਆ। ਤੇ ਇਹ ਜਿਹੜਾ ਸੀ ਨਾ ਸ਼ਬਦ, ਸਤਿਗੁਰਾਂ ਨੇ ਆਪਣੇ ਫਾਰਸੀ ਦੇ ਟੀਚਰ ਦੇ ਪ੍ਰਥਾਏ ਉਚਾਰਨ ਕੀਤਾ। ਇਸ ਸ਼ਬਦ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਹੋਰ ਵੀ ਮਿਲਦੀਆਂ ਨੇ ਗੁਰਮੁਖ ਪਿਆਰਿਓ। ਇੱਕ ਤੇ ਸਾਨੂੰ ਆਪਣੇ ਬੱਚਿਆਂ ਨੂੰ ਤਾਲੀਮ ਜ਼ਰੂਰ ਦਿਵਾਉਣੀ ਚਾਹੀਦੀ, ਪੜ੍ਹਾਉਣਾ ਜ਼ਰੂਰ ਚਾਹੀਦਾ ਹੈ, ਆਪਣੀ ਸਮਰੱਥਾ ਦੇ ਮੁਤਾਬਕ ਚੰਗੇ ਚੰਗੇ ਸਕੂਲਾਂ ਦੇ ਵਿੱਚ ਪਾਉਣਾ ਚਾਹੀਦਾ ਹੈ, ਜਿੱਥੋਂ ਧਰਮ ਦੇ ਨਾਲ ਜਿੱਥੋਂ ਸਕੂਲੀ ਵਿੱਦਿਆ ਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਧਰਮ ਦੀ ਵੀ ਸੇਧ ਮਿਲ ਸਕੇ। ਸਤਿਗੁਰਾਂ ਨੂੰ ਫਾਰਸੀ ਪੜ੍ਹਾਉਣ ਵਾਸਤੇ ਬਾਬਾ ਕਾਲੂ ਜੀ ਨੇ ਉੱਥੇ ਮਸੀਤ ਦੇ ਵਿੱਚ ਭੇਜਿਆ। ਉਹਨਾਂ ਦੇ ਉਸਤਾਦ ਸਨ, ਟੀਚਰ ਦਾ ਨਾਂ ਸੀ ਕੁਤਬਦੀਨ। ਉਹਨਾਂ ਨੇ ਪਹਿਲੇ ਦਿਨ ਅਲਫ ਲਿਖ ਕੇ ਪੜ੍ਹਾਇਆ, ਅਰਬੀ ਭਾਸ਼ਾ ਦੀ ਸਹਿਰਫੀ ਜਿਹੜੀ ਸੀ 30 ਅੱਖਰੀ ਉਹ ਅੱਖਰ ਲਿਖ ਕੇ ਦਿੱਤੇ। ਕਹਿੰਦੇ ਸਤਿਗੁਰਾਂ ਨੇ ਆਪਣੇ ਫਾਰਸੀ ਦੇ ਟੀਚਰ ਨੂੰ ਇਹ ਜਿਹੜਾ ਸੀ ਸ਼ਬਦ ਉਚਾਰਨ ਕਰਕੇ ਦਿੱਤਾ, ਜਿਹੜਾ ਫਾਰਸੀ ਦੇ ਵਿੱਚ ਹੈ। ਦੇਖੋ ਗੁਰੂ ਨਾਨਕ ਸਾਹਿਬ ਦੀ ਲਿਆਕਤ ਵੇਖੋ ਉਹਨਾਂ ਦੀ। ਕਹਿੰਦੇ ਆਪਣੇ ਉਸਤਾਦ ਨੂੰ ਜਦੋਂ ਇਹ ਸ਼ਬਦ ਉਚਾਰਨ ਕਰਕੇ ਦਿੱਤਾ, ਗੁਰਮੁਖ ਪਿਆਰਿਓ, ਇਸ ਸ਼ਬਦ ਦੇ ਵਿੱਚ ਫਾਰਸੀ ਦੇ ਅੱਖਰ ਹੋਣ ਕਰਕੇ ਇਹਨਾਂ ਦੇ ਸ਼ਬਦਾਂ ਦੇ ਪੈਰਾਂ ਦੇ ਵਿੱਚ ਬਿੰਦੀਆਂ ਵੀ ਲੱਗਦੀਆਂ, ਜਿਸ ਤਰ੍ਹਾਂ ਕਿ ਆਪਾਂ ਪੰਜਾਬੀ ਵਿਆਕਰਣ ਦੇ ਵਿੱਚ 35 ਅੱਖਰੀ ਕਹਿੰਦੇ ਹਾਂ, 35 ਅੱਖਰ ਨੇ। ਪਰ ਕੁਝ ਸਿਆਣਿਆਂ ਵਿਦਵਾਨਾਂ ਨੇ 35 ਤੋਂ ਇਲਾਵਾ 5-6 ਅੱਖਰ ਜਿਹੜੇ ਸਨ, ਅੱਜ ਕੱਲ੍ਹ 6 ਹੋ ਗਏ, ਪਹਿਲਾਂ 5 ਅੱਖਰ ਸਨ, ਉਹ ਹੋਰ ਨਾਲ ਇਸ 35 ਅੱਖਰੀ ਦੇ ਵਿੱਚ ਜੋੜੇ, ਜਿਨ੍ਹਾਂ ਦੇ ਨਾਲ ਸਾਨੂੰ ਫਾਰਸੀ ਦੇ ਲਫ਼ਜ਼ ਬੋਲਣੇ ਜਿਹੜੇ ਸੌਖੇ ਹੋ ਜਾਣ। ਉਹ ਸਨ ਸੱਸੇ ਪਰ ਬਿੰਦੀ ਸ਼ਾਬੋਲੇ, ਖੱਖੇ ਪਰ ਬਿੰਦੀ ਅਸੀਂ ਬੋਲਦੇ ਹਾਂ, ਗੱਗੇ ਪਰ ਬਿੰਦੀ ਆ, ਗੱਜੇ ਪੈਰ 'ਚ ਬਿੰਦੀ ਆ, ਫੱਫੇ ਪੈਰ 'ਚ ਬਿੰਦੀ ਆ, ਅਤੇ ਅੱਜ ਕੱਲ੍ਹ ਲੱਲੇ ਦੇ ਪੈਰ ਦੇ ਵਿੱਚ ਵੀ ਬਿੰਦੀ ਜਿਹੜੀ ਲਾਉਣੀ ਸ਼ੁਰੂ ਕਰ ਦਿੱਤੀ ਆ। ਅਸੀਂ ਗੁਰਬਾਣੀ ਦੇ ਵਿੱਚ ਕਈ ਵਾਰ ਸੋਚਦੇ ਹਾਂ ਕਿ ਆਪਣੇ ਕੋਲੋਂ ਵਾਧੂ ਕੋਈ ਅੱਖਰ ਨਹੀਂ ਲਾਉਣਾ, ਬਿੰਦੀ ਨਹੀਂ ਲਾਉਣੀ, ਟਿੱਪੀ ਨਹੀਂ ਲਾਉਣੀ, ਸਿਹਾਰੀ ਨਹੀਂ ਲਾਉਣੀ, ਕੰਨਾ ਨਹੀਂ ਲਾਉਣਾ, ਅਧਕ ਨਹੀਂ ਲਾਉਣਾ, ਐਸਾ ਅਸੀਂ ਕਹਿੰਦੇ ਹਾਂ। ਪਰ ਹੁਣ ਵਾਲੇ ਅਯੋਕੇ ਵਿਦਵਾਨਾਂ ਨੇ ਸਾਨੂੰ ਸਮਝਾਇਆ ਹੈ ਕਿ ਜਿੱਥੇ ਜਿੱਥੇ ਜ਼ਰੂਰਤ ਆ ਉੱਥੇ ਉੱਥੇ ਸਾਨੂੰ ਬਿੰਦੀ ਜਿਹੜੀ ਆ ਲਾ ਲੈਣੀ ਚਾਹੀਦੀ ਹੈ। ਜਿਹੜਾ ਫਾਰਸੀ ਦਾ ਟੀਚਰ ਸੀ ਉੱਥੇ ਸਤਿਗੁਰਾਂ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਨਾ, ਸ਼ਬਦ ਦੀ ਪਹਿਲੀ ਪੰਕਤੀ ਯਕ ਅਰਜ ਗੁਫਤਮ ਪੇਸ਼ ਕੋ ਦਰ ਗੋਸ਼ ਕੁਨ ਕਰਤਾਰ, ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਪੇ ਫਾਰਸੀ ਭਾਸ਼ਾ ਦੇ ਵਿੱਚ ਪੇਸ਼ ਸੱਸੇ ਦੇ ਪੈਰ 'ਚ ਵੀ ਬਿੰਦੀ ਲੱਗੇਗੀ, ਅੱਗੇ ਇਹਦਾ ਅਰਥ ਹੈ ਅੱਗੇ ਖਲੋਣਾ ਸਾਹਮਣੇ। ਗੋਸ਼ ਤੋਂ ਭਾਵ ਹੈ ਇੱਥੇ ਵੀ ਸੱਸੇ ਦੇ ਪੈਰ 'ਚ ਬਿੰਦੀ ਲੱਗੇਗੀ, ਗੋਸ਼ ਤੋਂ ਭਾਵ ਇਹ ਆ ਕੰਨ। ਅਤੇ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਬੜੀ ਸਪਸ਼ਟ ਬੋਲੀ ਦੇ ਵਿੱਚ ਆਪਣੇ ਇਸ ਉਸਤਾਦ ਨੂੰ ਇਹ ਜਦੋਂ ਸ਼ਬਦ ਉਚਾਰਨ ਕਰਕੇ ਸੁਣਾਇਆ ਨਾ, ਤੇ ਵਿਦਵਾਨ ਵੀਰ ਦੱਸਦੇ ਨੇ ਕਹਿੰਦੇ ਉਹ ਕੁਤਬ ਦੀਨ ਦਾ ਸਿਰ ਝੁੱਕ ਗਿਆ ਗੁਰੂ ਨਾਨਕ ਸਾਹਿਬ ਦੇ ਸਾਹਮਣੇ, ਉਹਦਾ ਉਸਤਾਦ ਸੀ ਵੈਸੇ ਦਾ। ਉਹਨੇ ਕਹਿ ਦਿੱਤਾ ਮੇਰੇ ਬੱਚੇ ਤੂੰ ਤੇ ਕੋਈ ਵਲੀ ਪੈਗੰਬਰ ਆ, ਮਹਾਨ ਆਤਮਾ ਆ, ਤੂੰ ਤੇ ਖੁਦਾ ਦਾ ਰੂਪ ਆ, ਤੇਰੀ ਏਡੀ ਛੋਟੀ ਕੁ ਉਮਰ ਤੇ ਏਡੀ ਵਧੀਆ ਫਾਰਸੀ ਦੇ ਵਿੱਚ ਤੂੰ ਜਦ ਕੇ ਮੈਨੂੰ ਅਜੇ ਕੱਲ ਹੀ ਪੜ੍ਹਨ ਵਾਸਤੇ ਆਇਆ ਆ, ਏਡਾ ਸੋਹਣਾ ਮੈਨੂੰ ਉਪਦੇਸ਼ ਦਿੱਤਾ, ਕਦੀ ਮੇਰੇ ਤੇ ਇਹਦੇ ਵੱਲ ਧਿਆਨ ਹੀ ਨਹੀਂ ਗਿਆ ਜਿਹੜਾ ਉਪਦੇਸ਼ ਤੂੰ ਮੈਨੂੰ ਅੱਜ ਦਿੱਤਾ, ਮੇਰੀ ਤੇ ਉਮਰ ਲੰਘ ਗਈ ਬੱਚਿਆਂ ਨੂੰ ਪੜ੍ਹਾਉਂਦਿਆਂ ਹੋਇਆ, ਪਰ ਆਹ ਸਬਕ ਮੈਂ ਅੱਜ ਤੱਕ ਨਹੀਂ ਬੱਚਿਆਂ ਨੂੰ ਪੜ੍ਹਾ ਸਕਿਆ ਜਿਹੜਾ ਤੂੰ ਅੱਜ ਮੈਨੂੰ ਪੜ੍ਹਾਇਆ ਆ। ਕਹਿੰਦਾ ਉਹਦਾ ਸਿਰ ਝੁੱਕ ਗਿਆ, ਉਹਨੇ ਨਮਸਕਾਰ ਕੀਤੀ, ਉਹਨੇ ਬਾਬੇ ਕਾਲੂ ਨੂੰ ਵੀ ਇਹ ਗੱਲ ਆਖੀ ਕਿ ਇਹ ਤੇ ਸੰਸਾਰ ਨੂੰ ਪੜ੍ਹਾਉਣ ਵਾਲਾ ਆ, ਮੈਂ ਇਹਨੂੰ ਕੀ ਪੜ੍ਹਾ ਸਕਦਾ ਆ। ਹੁਣ ਜੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਇੱਥੇ ਇਹ ਸ਼ਬਦ ਲਿਖਿਆ ਹੋਇਆ ਆ ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਜੇ ਗੁਰੂ ਨਾਨਕ ਸਾਹਿਬ ਨੇ ਪੈਰ 'ਚ ਬਿੰਦੀਆਂ ਲਾਏ ਤੋਂ ਬਗੈਰ ਕਿਤੇ ਉੱਥੇ ਇਹ ਸ਼ਬਦ ਪੜ੍ਹਿਆ ਹੁੰਦਾ, ਤੇ ਅਸੀਂ ਆਪਣੇ ਟੀਚਰਾਂ ਵੱਲ ਦੇਖੀਏ, ਜ਼ਰੂਰ ਉਸ ਕੁਤਬ ਦੀਨ ਖਿੱਚ ਕੇ ਚਪੇੜ ਸਤਿਗੁਰਾਂ ਨੇ ਮੂੰਹ ਤੇ ਮਾਰਨੀ ਸੀ। ਤੈਨੂੰ ਨਹੀਂ ਪਤਾ ਇਹ ਜੋਏ ਤੇ ਅਸ਼ੋਏ ਜੀਨ ਸ਼ੀਨ ਜਿਹੜੇ ਫਾਰਸੀ ਦੇ ਲਫ਼ਜ਼ ਨੇ, ਤੇ ਇਹਨਾਂ ਨੂੰ ਤੂੰ ਕਿਹੜੀ ਭਾਸ਼ਾ ਦੇ ਵਿੱਚ ਪੜ੍ਹ ਰਿਹਾ ਆ, ਇਹਨਾਂ ਨੂੰ ਤੂੰ ਕਿਸ ਤਰ੍ਹਾਂ ਬੋਲ ਰਿਹਾ ਆ। ਪਰ ਸਤਿਗੁਰਾਂ ਨੇ ਉੱਥੇ ਫਾਰਸੀ ਦੇ ਵਿੱਚ ਹੀ ਉਚਾਰਨ ਕਰਕੇ ਸ਼ੁੱਧ ਅੱਖਰਾਂ ਦੇ ਵਿੱਚ ਜਦੋਂ ਆਪਣੇ ਉਸਤਾਦ ਨੂੰ ਇਹ ਸਬਕ ਇਹ ਸ਼ਬਦ ਜਿਹੜਾ ਸੀ ਉਪਦੇਸ਼ ਜਦੋਂ ਦਿੱਤਾ, ਤੇ ਗੁਰਮੁਖ ਪਿਆਰੇ ਉਹਦਾ ਸਿਰ ਝੁੱਕ ਗਿਆ ਗੁਰੂ ਨਾਨਕ ਸਾਹਿਬ ਦੇ ਅੱਗੇ, ਤੇ ਉਹ ਕਹਿਣ ਲੱਗਾ ਮਹਾਨ ਜੇ ਤੁਸੀਂ ਅੱਜ ਮੈਨੂੰ ਦੱਸਿਆ ਆ ਕਿ ਭੈਣ ਭਾਈ ਰਿਸ਼ਤੇਦਾਰ ਕਿਸੇ ਨੇ ਸਾਥ ਨਹੀਂ ਲੱਭਣਾ, ਸੰਸਾਰ ਤੋਂ ਤੁਰ ਜਾਣਾ ਆ, ਮੈਨੂੰ ਸਿੱਖਿਆ ਦੇਣ ਦੇ ਨਾਲ ਨਾਲ ਆਪਣਾ ਜੀਵਨ ਵੀ ਸੁਧਾਰਨਾ ਚਾਹੀਦਾ ਸੀ, ਆਪਣੇ ਸੰਸਕ੍ਰਿਤ ਦੇ ਮਾਸਟਰ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਸੀ ਪੰਡਿਤ ਹਰਦਿਆਲ ਨੂੰ ਵੀ, ਕਹਿੰਦੇ ਜਾਲਮ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁਸ਼ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਤੇ ਕਹਿੰਦੇ ਪੰਡਿਤ ਹਰਦਿਆਲ ਦਾ ਵੀ ਸਿਰ ਝੁੱਕ ਗਿਆ ਗੁਰੂ ਨਾਨਕ ਸਾਹਿਬ ਦੇ ਸਾਹਮਣੇ, ਕਹਿਣ ਲੱਗਾ ਮੇਰੇ ਬੱਚੇ ਤੇਰੀ ਇੰਨੀ ਛੋਟੀ ਜਿਹੀ ਉਮਰ ਤੇ ਆਹ ਜਿਹੜੀ ਤੂੰ ਸਿੱਖਿਆਦਾਇਕ ਗੱਲ ਮੈਨੂੰ ਅੱਜ ਸਮਝਾ ਰਿਹਾ, ਜਿਹੜੀ ਤੂੰ ਅੱਜ ਗੱਲ ਮੈਨੂੰ ਦੱਸੀ, ਮੈਂ ਤੇ ਸਾਰੀ ਜ਼ਿੰਦਗੀ ਇਸ ਵੱਲ ਧਿਆਨ ਨਹੀਂ ਕੀਤਾ, ਇਹਦੀ ਵਧੀਆ ਕਲਾਮ ਤੇ ਇਹਦਾ ਵਧੀਆ ਉਪਦੇਸ਼ ਤੂੰ ਮੈਨੂੰ ਦਿੱਤਾ, ਇਸ ਉਪਦੇਸ਼ ਤੇ ਚੱਲ ਕੇ ਮੈਂ ਆਪਣਾ ਜੀਵਨ ਵੀ ਸੁਧਾਰ ਲਵਾਂ। ਸਤਿਗੁਰਾਂ ਨੇ ਜਿਹੜਾ ਗੁਰਮੁਖ ਪਿਆਰਿਓ ਜਨੇਊ ਪਾਉਣ ਵਾਸਤੇ ਪੰਡਿਤ ਆਇਆ, ਉਹਨੂੰ ਵੀ ਉਪਦੇਸ਼ ਦਿੱਤਾ, ਸਤਿਗੁਰਾਂ ਨੇ ਕਿਰਸਾਨ ਨੂੰ ਉਪਦੇਸ਼ ਦਿੱਤਾ, ਸਤਿਗੁਰਾਂ ਨੇ ਦੁਕਾਨਦਾਰਾਂ ਨੂੰ ਉਪਦੇਸ਼ ਦਿੱਤਾ, ਸਤਿਗੁਰਾਂ ਨੇ ਵਪਾਰੀਆਂ ਨੂੰ ਉਪਦੇਸ਼ ਦਿੱਤਾ, ਸਤਿਗੁਰਾਂ ਨੇ ਰਾਜਿਆਂ ਨੂੰ ਉਪਦੇਸ਼ ਦਿੱਤਾ, ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਪੰਡਿਤ ਨੂੰ ਉਪਦੇਸ਼ ਦਿੱਤਾ, ਕਾਜੀ ਨੂੰ ਉਪਦੇਸ਼ ਦਿੱਤਾ, ਤੇ ਸਾਰਿਆਂ ਨੂੰ ਇੱਕ ਸਰਬ ਸਾਂਝਾ ਉਪਦੇਸ਼ ਦਿੱਤਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਤੋ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੇ ਟੀਚਰ ਕੁਤਬਦੀਨ ਨੂੰ ਉਪਦੇਸ਼ ਦੇ ਰਹੇ ਨੇ, ਸਮਝਾ ਰਹੇ ਨੇ, ਕਹਿੰਦੇ ਪਰਮਾਤਮਾ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਿਆ ਕਰੋ, ਯਕ ਅਰਜ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕੁਰਤਾਰ। ਤਾਂ ਇੱਕ ਗੱਲ ਹੋਰ ਵੀ ਆਪਾਂ ਨੂੰ ਇੱਥੋਂ ਸਿੱਖਿਆ ਦਾ ਇੱਕ ਲੈਣੀ ਚਾਹੀਦੀ ਗੁਰਮੁਖ ਪਿਆਰਿਓ, ਕੁਝ ਕੱਟੜ ਵੀਰਾਂ ਨੇ ਇਹ ਗੱਲ ਕਹਿ ਦਿੱਤੀ ਸੀ ਹਿੰਦੁਸਤਾਨ ਦੇ ਵਿੱਚ ਕਿ ਇਹ ਜਿਹੜੀ ਫਾਰਸੀ ਆ ਨਾ, ਉਹ ਕਹਿੰਦੇ ਸੀ ਇਹ ਕਾਫਰਾਂ ਦੀ ਬੋਲੀ ਹੈ, ਇਹਨੂੰ ਪੜ੍ਹਨਾ ਨਹੀਂ ਚਾਹੀਦਾ। ਮੁਸਲਮਾਨ ਵੀਰ ਕਹਿੰਦੇ ਸਨ ਇਹ ਜਿਹੜੀ ਸੰਸਕ੍ਰਿਤ ਆ ਨਾ, ਇਹ ਮਲੇਸ਼ ਭਾਸ਼ਾ ਆ, ਇਹਨੂੰ ਨਹੀਂ ਪੜ੍ਹਨਾ ਚਾਹੀਦਾ। ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਕੁਝ ਭੁੱਲਣ ਵੀਰਾਂ ਗੁਰਸਿੱਖਾਂ ਨੇ ਵੀ ਪਿੱਛੇ ਜੇ ਗੱਲ ਕਹਿ ਦਿੱਤੀ ਸੀ ਕਿ ਸਾਨੂੰ ਇਹ ਬਹੁਤੀਆਂ ਭਾਸ਼ਾਵਾਂ ਪੜ੍ਹਨ ਦੀ ਲੋੜ ਹੀ ਨਹੀਂ, ਇਹ ਕਾਫਰਾਂ ਦੀ ਬੋਲੀ ਹੈ, ਮਲੇਸ਼ ਭਾਸ਼ਾ ਆ। ਪਰ ਦੇਖੋ ਫਾਰਸੀ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਬਹੁਤ ਸਾਰੀ ਬਾਣੀ ਜਿਹੜੀ ਫਾਰਸੀ ਦੇ ਵਿੱਚ ਹੀ ਲਿਖੀ ਹੋਈ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਸਾਰੇ ਸ਼ਬਦ ਜਿਹੜੇ ਫਾਰਸੀ ਦੇ ਵਿੱਚ ਨੇ, ਸੰਸਕ੍ਰਿਤ ਦੇ ਵਿੱਚ ਵੀ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਹੋਏ ਨੇ। ਸਹਿਸਕ੍ਰਿਤੀ ਦੇ ਨਾਂ 'ਤੇ ਇੱਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਾਨੂੰ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਆ। ਬਾਬਾ ਬੁੱਢਾ ਸਾਹਿਬ ਜੀ ਨੂੰ ਵਿਦਵਾਨ ਦੱਸਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੈੱਡ ਗ੍ਰੰਥੀ ਲਗਾਇਆ ਹਰਿਮੰਦਰ ਸਾਹਿਬ ਵਿਖੇ। ਵਿਦਵਾਨ ਦੱਸਦੇ ਨੇ ਬਾਬਾ ਬੁੱਢਾ ਜੀ 14 ਭਾਸ਼ਾ ਦੇ ਜਾਣੂ ਸਨ ਉਸ ਵੇਲੇ। ਤੇ ਗੁਰਮੁਖ ਪਿਆਰਿਓ, 14 ਭਾਸ਼ਾ ਦੀ ਜਾਣਕਾਰੀ ਹੋਣ ਦੇ ਨਾਲ ਨਾਲ ਬਾਬਾ ਬੁੱਢਾ ਜੀ ਨੇ ਕਿੰਨਿਆਂ ਨੂੰ ਸਿੱਖਿਆ ਦਿੱਤੀ ਹੋਊਗੀ। ਦੇਖੋ ਇੱਥੇ ਕਿਹੋ ਕਿਹੋ ਜਿਹੇ ਲੋਕ ਆਉਂਦੇ ਸਨ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਬਾਬਾ ਬੁੱਢਾ ਜੀ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾਉਂਦੇ ਹੋਣਗੇ ਸਾਡੇ ਸਿਧਾਂਤ ਨੂੰ। ਅਜੋਕੇ ਸਮੇਂ ਦੇ ਵਿੱਚ ਪ੍ਰਚਾਰਕ ਵੀਰ ਵੱਧ ਤੋਂ ਵੱਧ 3 ਜਾਂ 4 ਬੋਲੀਆਂ ਦੀ ਜਾਣਕਾਰੀ ਰੱਖਦੇ ਨੇ। ਬਹੁਤ ਹੀ ਜਿਹੜੀ ਗੱਲ ਹੈ ਨਾ ਉਹ ਮਸ਼ਹੂਰ ਹੈ ਪੰਜਾਬੀ, ਉਸ ਤੋਂ ਬਾਅਦ ਅਸੀਂ ਹਿੰਦੀ, ਫਿਰ ਥੋੜ੍ਹੀ ਥੋੜ੍ਹੀ ਅੰਗਰੇਜ਼ੀ, ਅਤੇ ਥੋੜ੍ਹੇ ਪੁਰਾਣੇ ਬਜ਼ੁਰਗ ਹੋਣਗੇ ਜਿਹਨਾਂ ਨੂੰ ਫਾਰਸੀ ਬਾਰੇ ਅਤੇ ਸੰਸਕ੍ਰਿਤ ਬਾਰੇ ਵੀ ਗਿਆਨ ਹੋਏਗਾ। ਅਤੇ ਅਜੋਕੇ ਸਮੇਂ ਦੇ ਵਿੱਚ 2-3 ਭਾਸ਼ਾਵਾਂ ਦੀ ਹੀ ਜਾਣਕਾਰੀ ਜਦੀ ਰੱਖੀ ਜਾਂਦੀ, ਸਾਨੂੰ ਜਾਣਕਾਰੀ ਨਹੀਂ। ਅਤੇ ਕੁਝ ਇਹੋ ਜਿਹੇ ਵੀ ਸਾਡੇ ਵੀਰ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਦੇ ਵਿੱਚ ਦਾਖਲ ਕਰਾਤਾ ਆ ਅਤੇ ਉਹਨਾਂ ਨੇ ਪੰਜਾਬੀ ਨੂੰ ਬਿਲਕੁਲ ਹੀ ਜਿਹੜਾ ਹੈ ਨਾ ਉਹਨੂੰ ਭੁਲਾ ਹੀ ਦਿੱਤਾ, ਵਸਾਰ ਹੀ ਦਿੱਤਾ ਆ। ਪਰ ਅਸੀਂ ਫਿਰ ਵੀ ਪਛੋਤਾਵਾਂਗੇ। ਠੀਕ ਆ, ਸਾਨੂੰ ਆਪਣੇ ਬੱਚਿਆਂ ਨੂੰ ਮਹਿੰਗੀਆਂ ਮਹਿੰਗੀਆਂ ਸਕੂਲਾਂ ਦੇ ਵਿੱਚ, ਚੰਗੀਆਂ ਚੰਗੀਆਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣਾ ਚਾਹੀਦਾ, ਪਰ ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਸਿੱਖਿਆ ਜ਼ਰੂਰ, ਜਿਹੜੀ ਗੁਰਮੁਖੀ ਬੋਲੀ ਜ਼ਰੂਰ ਪੜ੍ਹਾਉਣੀ ਚਾਹੀਦੀ, ਕਿਉਂਕਿ ਸਾਡਾ ਸਾਰਾ ਹੀ ਲਿਟਰੇਚਰ ਜਿਹੜਾ ਆ ਉਹ ਇਸ ਗੁਰਮੁਖੀ ਭਾਸ਼ਾ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਆ। ਅਤੇ ਜਦੋਂ ਸਾਡੇ ਬੱਚੇ ਅੰਗਰੇਜ਼ੀ ਪੜ੍ਹ ਗਏ, ਉਹਨਾਂ ਦਾ ਇਸ ਭਾਸ਼ਾ ਦੇ ਨਾਲ ਵਾਹ ਹੀ ਕੋਈ ਨਾ ਰਹਿ ਗਿਆ, ਅਤੇ ਗੁਰਮੁਖ ਪਿਆਰੇ ਉਹ ਪੜ੍ਹਨਗੇ ਕਿਸ ਤਰ੍ਹਾਂ ਸਾਡੀ ਇਸ ਭਾਸ਼ਾ ਦੇ ਵਿੱਚ ਲਿਖੇ ਹੋਏ ਸਾਡੇ ਸਾਹਿਤ ਨੂੰ। ਅਜੋਕੇ ਸਮੇਂ ਦੇ ਵਿੱਚ ਆਪਾਂ ਪੰਜਾਬੀ ਬੋਲੀ ਦੀ ਜਿੰਨੀ ਨਰਾਦਰੀ ਕਰ ਰਹੇ ਹਾਂ ਨਾ, ਇੱਕ ਅਧਿਐਨ ਦੇ ਮੁਤਾਬਕ ਪੰਜਾਬ ਦੇ 12,765 ਪਿੰਡ ਅਤੇ ਇਹਨਾਂ ਪਿੰਡਾਂ ਦੇ ਵਿੱਚ ਸਰਵੇ ਦੇ ਮੁਤਾਬਕ 30,000 ਜਿਹੜੇ ਨੇ ਉਹ ਅੰਗਰੇਜ਼ੀ ਸਕੂਲ ਜੇ ਅਤੇ 8,000 ਪੰਜਾਬੀ ਸਕੂਲ। ਦੇਖੋ ਸਾਡੇ ਪੰਜਾਬ ਦੀ ਹਾਲਤ। ਅਤੇ ਫਿਰ ਗੁਰਮੁਖ ਪਿਆਰਿਓ, ਸੰਸਾਰ ਦੇ ਵਿੱਚ 2772 ਸਾਰੀਆਂ ਬੋਲੀਆਂ ਅਤੇ ਜਿਨ੍ਹਾਂ ਦੇ ਵਿੱਚੋਂ ਸਾਡੀ ਪੰਜਾਬੀ ਬੋਲੀ ਦਾ 567ਵਾਂ ਨੰਬਰ ਜੇ, ਇਹ ਕੋਈ ਏਡੀ ਪਛੜੀ ਹੋਈ ਬੋਲੀ ਨਹੀਂ ਜੇ। 12,06,000,000 ਦੇ ਲਗਭਗ ਸੰਸਾਰ ਦੀ ਆਬਾਦੀ ਅਤੇ 12 ਕਰੋੜ ਲੋਕ ਜਿਹੜੇ ਨੇ ਨਾ ਉਹ ਇਸ ਸੰਸਾਰ ਦੇ ਵਿੱਚ ਇਸ ਪੰਜਾਬੀ ਬੋਲੀ ਨੂੰ ਬੋਲ ਰਹੇ ਨੇ। ਇਹਦੀ ਕੋਈ ਮਾੜੀ ਗਈ ਗੁਜਰੀ ਬੋਲੀ ਨਹੀਂ ਜਿਹਨੂੰ ਅਸੀਂ ਛੱਡਦੇ ਜਾ ਰਹੇ ਹਾਂ। ਅਤੇ ਸਤਿਗੁਰਾਂ ਤੋਂ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਸਾਨੂੰ ਹਰ ਭਾਸ਼ਾ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ, ਜਿੰਨੀ ਵੀ ਹੋ ਸਕੇ ਲੈਣੀ ਚਾਹੀਦੀ, ਪਰ ਆਪਣੀ ਬੋਲੀ ਨੂੰ ਜ਼ਰੂਰ ਅਪਣਾਉਣਾ ਚਾਹੀਦਾ। ਅਸੀਂ ਘਰਾਂ ਦੇ ਵਿੱਚ ਅੰਗਰੇਜ਼ੀ ਨਾ ਬੋਲਿਆ ਕਰੀਏ, ਘਰਾਂ ਦੇ ਵਿੱਚ ਆ ਮੀਡੀਆ ਵੱਲ ਦੇਖ ਦੇਖ ਕੇ ਅਸੀਂ ਹਿੰਦੀ ਬੋਲੀ ਬਹੁਤੀ ਬੋਲਣੀ ਸ਼ੁਰੂ ਕਰ ਦਿੱਤੀ ਆ, ਪਰ ਆਪਾਂ ਨੂੰ ਆਪਣੇ ਬੱਚਿਆਂ ਦੇ ਵਿੱਚ ਪੰਜਾਬੀ 'ਚ ਹੀ ਗੱਲਬਾਤ ਕਰਨੀ ਚਾਹੀਦੀ ਹੈ, ਪੰਜਾਬੀ ਦੀ ਸਿੱਖਿਆ ਦੇਣੀ ਚਾਹੀਦੀ ਹੈ। ਤੋ ਇਸ ਸ਼ਬਦ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਹੋਰ ਭਾਸ਼ਾਵਾਂ ਦਾ ਵੀ ਸਾਨੂੰ ਗਿਆਨ ਹੋਣਾ ਚਾਹੀਦਾ, ਪਰ ਸਾਨੂੰ ਆਪਣੀ ਭਾਸ਼ਾ ਜਿਹੜੀ ਆ ਉਹ ਛੱਡਣੀ ਨਹੀਂ ਚਾਹੀਦੀ। ਤੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਯਕ ਅਰਜ ਗੁਪਤਮ ਪੇਸ਼ ਤੋਂ ਦਰਗੋਸ਼ ਪੁਨ ਕਰਤਾਰ। ਅਰਜ ਹੁੰਦੀ ਬੇਨਤੀ ਕਰਨੀ, ਯਕ ਤੋਂ ਭਾਵ ਇੱਕ ਬੇਨਤੀ ਪਰਮਾਤਮਾ, ਗੁਪਤਮ ਆਖੀ ਮੈਂ ਕਹਿ ਰਿਹਾ ਆ, ਪੇਸ਼ ਤੋਂ ਤੇਰੇ ਅੱਗੇ, ਦਰਗੋਸ਼ ਪੁਨ ਕਰਤਾਰ ਮੇਰੀ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ, ਭਾਵ ਕੰਨਾਂ ਦੇ ਨਾਲ ਮੇਰੀ ਗੱਲ ਨੂੰ ਸੁਣ। ਗੋਸ਼ ਤੋਂ ਭਾਵ ਕੰਨ ਤੇ ਕੁੰਨ ਤੋਂ ਭਾਵ ਕਰ, ਐ ਕਰਤਾਰ ਸਾਰੇ ਸੰਸਾਰ ਦਾ ਤੂੰ ਕਰਤਾ ਆ, ਰਚਣਾ ਆ ਰਿਹਾ, ਸਿਰਜਣਾ ਕਰਨ ਵਾਲਾ, ਮੇਰੀ ਬੇਨਤੀ ਨੂੰ ਪ੍ਰਵਾਨ ਕਰ।
ਕਰੇ ਧਕਾ ਕਬੀਰ ਕਰੇ ਮਾਤੋ ਪਰਬਤ ਪਰਬਤ ਘਾਰ
ਕਹਿੰਦੇ ਹੱਕਾ ਤੂੰ ਸਾਰਿਆਂ ਤੋਂ ਸੱਚਾ ਆ, ਕਿਤੇ ਤੇਰੇ ਵਿੱਚ ਰਤਾ ਜਿੰਨਾ ਝੂਠ ਨੀ ਫਰੇਬ ਨੀ ਹੈ। ਕਬੀਰ ਤੂੰ ਸਭ ਤੋਂ ਵੱਡਾ ਆ, ਸਾਰੇ ਸੰਸਾਰ ਤੋਂ ਵੱਡਾ ਆ। ਦੇਖੋ ਉਹ ਪਰਮਾਤਮਾ ਦੇ ਸੰਬੰਧ ਦੇ ਵਿੱਚ ਕਿੱਡਾ ਵੱਡਾ ਆ, ਆਪਾਂ ਥੋੜ੍ਹਾ ਜਿਹਾ ਵਿਚਾਰ ਕਰੀਏ। ਅੱਜ ਅਸੀਂ ਕਿਸੇ ਦੀਆਂ 10 ਫੈਕਟਰੀਆਂ ਵੇਖਦੇ ਹਾਂ, ਕਿਸੇ ਦੀਆਂ 100 ਵੀ ਵੇਖ ਲੈਂਦੇ ਹਾਂ, ਕਿਸੇ ਦੀਆਂ ਬਹੁਤ ਸਾਰੀਆਂ ਗੱਡੀਆਂ ਨੇ, ਅਸੀਂ ਕਹਿੰਦੇ ਸੰਸਾਰ ਬੜਾ ਵੱਡਾ ਆਦਮੀ ਆ, ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਕਿਤੇ ਕਿੱਡਾ ਕੁ ਵੱਡਾ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉਸ ਪਰਮਾਤਮਾ ਨੇ ਕਰੋੜਾਂ ਧਰਤੀਆਂ ਬਣਾਈਆਂ, ਕਰੋੜਾਂ ਹੀ ਆਕਾਸ਼ ਨੇ, ਉਸ ਪਰਮਾਤਮਾ ਤੋਂ ਕਰੋੜਾਂ ਹੀ ਸੂਰਜ ਬਣੇ ਨੇ, ਕਰੋੜਾਂ ਹੀ ਚੰਦਰਮਾ ਬਣੇ ਨੇ। ਅਸੀਂ ਕਿੰਨੇ ਕੁ ਵੱਡੇ ਹੋ ਜਾਵਾਂਗੇ, ਵੱਧ ਤੋਂ ਵੱਧ ਸਾਨੂੰ ਇਸ ਧਰਤੀ ਦੀ ਜਾਣਕਾਰੀ ਹੋਏਗੀ। ਜੇ ਅਸੀਂ ਮੰਨਦੇ ਹਾਂ ਨਾ ਦੇਵੀ ਦੇਵਤਿਆਂ ਨੂੰ ਕਿ ਦੇਵੀ ਦੇਵਤੇ ਹੀ ਅਵਤਾਰ ਸਨ, ਉਹਨਾਂ ਨੂੰ ਅਸੀਂ ਸਮਝਦੇ ਹਾਂ ਕਿ ਉਹ ਹੀ ਰੱਬ ਸਨ, ਗੁਰਮੁਖ ਪਿਆਰਿਓ, ਸਾਡੀ ਧਰਤੀ ਤੋਂ ਬਾਹਰ ਜਾ ਕੇ ਵੇਖ ਲਓ, ਕੋਈ ਵਿਸ਼ਨੂੰ ਨੂੰ ਨਹੀਂ ਜੇ ਜਾਣਦਾ, ਕੋਈ ਬ੍ਰਹਮਾ ਨੂੰ ਨਹੀਂ ਜਾਣਦਾ, ਕੋਈ ਸ਼ਿਵਜੀ ਨੂੰ ਨਹੀਂ ਜਾਣਦਾ, ਕਿਸੇ ਨੂੰ ਕੋਈ ਨਹੀਂ ਜੇ ਜਾਣਦਾ, ਉਹਨਾਂ ਦੇ ਆਪਣੇ ਆਪਣੇ ਦੇਵੀ ਦੇਵਤੇ ਆਪਣੀ ਆਪਣੀ ਉਹਨਾਂ ਦੀ ਗੱਲ। ਪਰ ਗੁਰੂ ਨਾਨਕ ਨੇ ਆਖਿਆ ਕਿ ਸਾਰਿਆਂ ਨੂੰ ਪਰਮਾਤਮਾ ਬਾਰੇ ਜਾਣਕਾਰੀ ਜ਼ਰੂਰ ਹੈ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਉਹ ਪਰਮਾਤਮਾ ਕਬੀਰ ਸਭ ਤੋਂ ਵੱਡਾ, ਉਹ ਕਰੀਮ, ਕਰੀਮ ਤੋਂ ਭਾਵ ਬਖਸ਼ਿਸ਼ਾਂ ਕਰਨ ਵਾਲਾ, ਹਰ ਇੱਕ 'ਤੇ ਰਹਿਮਤਾਂ ਕਰਨ ਵਾਲਾ। ਫਿਰ ਬੈ ਐਬ, ਉਹਦੇ ਵਿੱਚ ਕੋਈ ਐਬ ਨਹੀਂ ਆ, ਉਹ ਜੁੜਿਆ ਹੋਇਆ ਨਹੀਂ ਆ, ਉਹਨੂੰ ਕਿਸੇ ਦੇ ਨਾਲ ਕੋਈ ਤਮਾ ਨਹੀਂ, ਲਾਲਚ ਨਹੀਂ, ਉਹਦੇ ਵਿੱਚ ਕੋਈ, ਉਹਨੂੰ ਕੋਈ ਨਸ਼ਾ ਨਹੀਂ ਆ, ਉਹਦੇ ਵਿੱਚ ਕੋਈ ਪਾਪ ਵਾਲੀ ਗੱਲ ਨਹੀਂ ਆ ਪਰਮਾਤਮਾ ਦੇ ਵਿੱਚ। ਪਰਵਤਕਾਰ, ਫਿਰ ਉਹ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ, ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਆ। ਜਲ ਮੈਂ ਜੰਤ ਉਹ ਪਾਏ ਕਿ ਤਿੰਨਾਂ ਵੇ ਰੋਜੀ ਦੇ, ਸੈਲ ਪੱਥਰ ਮੈਂ ਜੰਤ ਉਹ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਉਹ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਐ ਪਰਮਾਤਮਾ ਤੂੰ ਸੱਚਾ ਆ, ਤੂੰ ਵੱਡਾ ਆ, ਤੂੰ ਸਾਰਿਆਂ ਤੇ ਕਿਰਪਾ ਕਰਨ ਵਾਲਾ, ਬਖਸ਼ਿਸ਼ਾਂ ਕਰਨ ਵਾਲਾ ਆ, ਤੂੰ ਐਬ ਤੋਂ ਰਹਿਤ ਆ, ਤੂੰ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਆ, ਤੇ ਮੇਰੀ ਜਿਹੜੀ ਬੇਨਤੀ ਨੂੰ ਪ੍ਰਵਾਨ ਕਰ।
ਮੁਕਾਮ ਹੈ ਪਾਏ ਤਕੀਤ ਦਿਲ ਦਾਣੇ,
ਦੁਨੀਆਂ ਇਹ ਸੰਸਾਰ ਜੋ ਸਾਨੂੰ ਨਜ਼ਰ ਆ ਰਿਹਾ ਆ, ਮੁਕਾਮ, ਮੁਕਾਮ ਕਹਿ ਦਈਏ ਥਾਂ ਜਿਹੜੀ ਹੈ, ਜਗ੍ਹਾ ਜਿਹੜੀ ਹੈ, ਇਹ ਧਰਤੀ ਜਿਹੜੀ ਹੈ, ਫਾਨੀ ਕਹਿ ਦਈਏ ਫਨਾ ਹੋ ਜਾਣ ਵਾਲੀ, ਨਾਸਵੰਤ ਆ। ਕੋਈ ਇਹਦੇ ਉੱਤੇ ਸਦੀਵੀ ਤੌਰ ਤੇ ਪਟਾ ਲਿਖਾ ਕੇ ਨਹੀਂ ਲਿਖਿਆ, ਬੇਸ਼ੱਕ ਦੇਖ ਲਵੋ ਸੰਸਾਰ ਦੇ ਜੀਵਾਂ ਦੀ ਇਹੋ ਹੀ ਲਾਲਸਾ ਆ, ਬਹੁਤਾ ਜੀਵਾਂ। ਮੇਰੀ ਉਮਰ ਬੜੀ ਲੰਮੀ ਹੋ ਜਾਵੇ, ਇਸ ਵਾਸਤੇ ਯੋਗੀਆਂ ਨੇ ਤੇ ਕਈ ਪ੍ਰਕਾਰ ਦੇ ਜਿਹੜੇ ਸੀ ਨਾ ਉਹ ਆਸਣ ਵੀ ਕੀਤੇ, ਸਵਾਸ ਵੀ ਦਸਮ ਦਵਾਸ ਦੇ ਵਿੱਚ ਚੜ੍ਹਾਏ, ਲੰਮੀਆਂ ਉਮਰਾਂ ਵੀ ਕਰ ਲਈਆਂ। ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਦੀਨੇ ਕਾਂਗੜ ਵੱਲ ਨੂੰ ਗਏ ਨਾ, ਉੱਥੇ ਸਤਿਗੁਰਾਂ ਨੇ ਇੱਕ ਸਰੋਵਰ ਦੇ ਕੰਢੇ ਦੇ ਉੱਤੇ ਟਿਕਾਣਾ ਕੀਤਾ, ਤੇ ਉੱਥੇ ਇੱਕ ਪਰਲੇ ਪਾਸੇ ਵੀ ਇੱਕ ਨਾ ਇਸੇ ਤਰ੍ਹਾਂ ਦਾ ਹੀ ਟਿਕਾਣਾ ਸੀ ਕਿਸੇ ਜੋਗੀ ਦਾ। ਸਤਿਗੁਰਾਂ ਨੇ ਜਦੋਂ ਉੱਥੇ ਟਿਕਾਣਾ ਕੀਤਾ, ਸਿੰਘਾਂ ਨੇ ਘੋੜਿਆਂ ਵਾਸਤੇ ਘਾਹ ਪੱਠਾ ਦਾ ਸ਼ਕਨ ਛਕਾਉਣ ਵਾਸਤੇ ਅੱਗ ਵਾਸਤੇ ਲੱਕੜਾਂ ਇਕੱਠੀਆਂ ਕੀਤੀਆਂ, ਉਹਦੇ ਡੇਰੇ ਤੇ ਚਲੇ ਗਏ। ਉਹਦੇ ਡੇਰੇ ਤੇ ਜਾਂਦਿਆਂ ਨੂੰ ਵਿਚਾਰ ਹੋ ਰਹੀ ਸੀ, ਉਹ ਕਹਿ ਰਿਹਾ ਸੀ ਆ ਨਾਲ ਦੇ ਪਾਸੇ ਕਿਹਨਾਂ ਨੇ ਡੇਰਾ ਕੀਤਾ, ਇੱਥੋਂ ਥੋੜ੍ਹਾ ਜਿਹਾ ਹਟਵਾਂ। ਤੇ ਉਹਦੇ ਚੇਲੇ ਜਿਹੜੇ ਸਨ ਕਹਿ ਰਹੇ ਸਨ ਕਿ ਮਹਾਂਪੁਰਖ ਆਏ ਨੇ ਕੋਈ, ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਗੁਰੂ ਨੇ, ਮਹਾਨ ਨੇ। ਕਹਿਣ ਲੱਗੇ ਕਿੰਨੀ ਕੁ ਉਮਰ ਹੈ ਉਹਨਾਂ ਦੀ? ਕਹਿੰਦੇ ਜੀ ਉਹਨਾਂ ਦੀ ਉਮਰ ਹੋਏਗੀ 40 ਸਾਲ ਦੇ ਲਗਭਗ। ਕਹਿਣ ਲੱਗੇ ਫਿਰ ਇਹ ਕਦੇ ਗੁਰੂ ਹੋਏ? ਸਿੱਖਾਂ ਨੇ ਵੀ ਇਹ ਗੱਲ ਸੁਣੀ ਤੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਣ ਕੇ ਗੱਲ ਕੀਤੀ, ਤੇ ਸਤਿਗੁਰਾਂ ਨੇ ਕਹਿਣ ਲੱਗਾ ਜੋਗੀ ਨੂੰ ਮਾਣ ਆ ਆਪਣੀ ਉਮਰ ਦਾ। ਉੱਥੇ ਕਹਿੰਦੇ ਜੋਗੀ ਦੇ ਵੀ ਚੇਲੇ ਬੈਠੇ ਹੋਏ ਸਨ। ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਕਿੰਨੀ ਕੁ ਲੰਮੀ ਉਮਰ ਇਹਦੀ? ਸਤਿਗੁਰੂ ਜੀ ਕਹਿਣ ਲੱਗੇ 500 ਸਾਲ ਲੰਮੀ ਉਮਰ ਹੋਏਗੀ। ਉਹ ਚੇਲਿਆਂ ਨੇ ਜਾ ਕੇ ਜਦੋਂ ਜੋਗੀ ਨੂੰ ਇਹ ਗੱਲ ਦੱਸੀ, ਜੋਗੀ ਬੜਾ ਹੈਰਾਨ ਹੋਇਆ, 40 ਸਾਲ ਦੀ ਉਮਰ ਦੇ ਵਿੱਚ ਇੰਨਾ ਗਿਆਨ। ਕਹਿੰਦੇ ਉਹ ਸਤਿਗੁਰਾਂ ਦੇ ਹਜ਼ੂਰੀ ਦੇ ਵਿੱਚ ਆਇਆ, ਤੇ ਜਦੋਂ ਉਹਨੇ ਪੁੱਛਿਆ ਕਿ ਸਤਿਗੁਰ ਜੀ ਇੰਨਾ ਗਿਆਨ ਤੁਹਾਨੂੰ ਤੇ ਸਤਿਗੁਰ ਜੀ ਕਹਿਣ ਲੱਗੇ ਤੁਸੀਂ ਆਪਣੇ ਕੱਪੜੇ ਹੀ ਨਹੀਂ ਲਾਏ, ਤੁਹਾਨੂੰ ਆਪਣੀ ਉਮਰ ਦਾ ਹੰਕਾਰ ਆ, ਅਸੀਂ ਆਪਣਾ ਚੋਲਾ ਬਦਲ ਲੈਂਦੇ, ਗੱਲ ਕੋਈ ਨਹੀਂ। ਉਹਨੇ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਆਖਿਆ ਤੈਨੂੰ ਆਪਣੇ ਚਮੜੇ ਨਾਲ ਤੇ ਆਪਣੇ ਸਰੀਰ ਦੇ ਨਾਲ ਪ੍ਰੇਮ ਆ, ਇਸ ਕਰਕੇ ਇਸ ਸਰੀਰ ਦੇ ਨਾਲ ਜੁੜਿਆ ਹੋਣ ਕਰਕੇ ਆਪਣੀ ਉਮਰ 500 ਸਾਲ ਵਧਾ ਲਈ, ਉਹ ਗਾਂ ਹੋਰ ਵੀ 500 ਸਾਲ ਵਧਾ ਲਏਗਾ ਤੇ ਕੀ ਆ, ਵੱਡੀ ਉਮਰ ਦੇ ਨਾਲ ਕੀ ਹੋ ਜਾਏਗਾ। ਸਤਿਗੁਰਾਂ ਨੇ ਕਹਿ ਦਿੱਤਾ ਜੇ ਜੋ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਵੱਲੇ ਸਭ ਕੋਏ, ਜੇ ਤਿਸ ਨਦਰ ਨਾ ਆਵੇ ਵਾਤ ਨਾ ਪੁੱਛੇ। ਕਿ ਕਹਿੰਦੇ ਇੰਨੀ ਲੰਮੀ ਤੋਂ ਉਮਰ ਕਰ ਲਵੋ ਜੇ ਯੁੱਗ 4000 ਦਾ 4 ਯੁਗਾਂ ਦੀ ਉਮਰ ਤੇ ਇਹਦੇ ਨਾਲੋਂ ਵੀ 10 ਗੁਣਾ ਹੋਰ ਹੋ ਜਾਵੇ ਲੰਮੀ, ਨਵਾਂ ਖੰਡਾਂ ਵਿੱਚ, ਨਵਾਂ ਖੰਡਾਂ ਦੇ ਵਿੱਚ ਇਸ ਗੱਲ ਦੀ ਬੜੀ ਮਹਿਮਾ ਹੋਣ ਲੱਗ ਪਵੇ ਸਾਰੀਆਂ ਧਰਤੀਆਂ ਦੇ ਉੱਤੇ, ਗਿਆ ਇਸ ਧਰਤੀ ਦੇ ਉੱਤੇ ਇੱਕ ਪੁਰਾਣੀ ਆ ਉਹਦੀ ਬੜੀ ਲੰਮੀ ਉਮਰ ਹੈ। ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੇ ਸਭ ਕੋਈ, ਸਾਰੇ ਲੋਕ ਇਸ ਕਰਕੇ ਨਾਲ ਵੀ ਤੁਰਨ ਫਿਰਨ ਵੀ ਬੜੀ ਉਮਰ ਲੰਮੀ ਆ। ਕਹਿੰਦਾ ਜੇ ਤਿਸ ਨਦਰ ਨਾ ਆਵੇ, ਜੇ ਤੂੰ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਪਰਮਾਤਮਾ ਨੇ ਤੇਰੇ ਵੱਲ ਨਹੀਂ ਦੇਖਿਆ ਤਾਂ ਵਾਤ ਨਾ ਪੁੱਛੇਗਾ, ਤੇਰੀ ਉੱਥੇ ਕੋਈ ਦਰਗਾਹ ਦੇ ਵਿੱਚ ਨਹੀਂ ਚੱਲਣੀ। ਲੰਮੀਆਂ ਉਮਰਾਂ ਨੂੰ ਕਿਸੇ ਨੇ ਨਹੀਂ ਇਹ ਪੁੱਛਣਾ। ਸਤਿਗੁਰਾਂ ਦੇ ਜੀਵਨ ਵੱਲ ਦੇਖੋ ਗੁਰਮੁਖ ਪਿਆਰਿਓ, 42 ਸਾਲ ਦੀ ਉਮਰ ਤੇ 42 ਸਾਲਾਂ ਦੇ ਵਿੱਚ ਸਤਿਗੁਰਾਂ ਨੇ ਕਿਹੜੇ ਕਿਹੜੇ ਕਾਰਨਾਮੇ ਕਰ ਦਿੱਤੇ। ਅਸੀਂ ਤੇ 42000 ਜਨਮ ਲੈ ਲਈਏ, ਇੰਨੀ ਉਮਰ ਵੀ ਸਾਡੀ ਹੋ ਜਾਵੇ ਤਾਂ ਵੀ ਇਹੀ ਕਰ ਸਕਦੇ। ਸਤਿਗੁਰਾਂ ਨੇ ਕੋਈ ਬਹੁਤੀ ਉਮਰ ਦੀ ਲਾਲਸਾ ਨਹੀਂ ਕੀਤੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਇਹ ਧਰਤੀ ਫਨਾ ਹੋ ਜਾਣ ਵਾਲੀ ਆ ਵੀਰਿਆ, ਇਹਦੇ ਉੱਤੇ ਕੋਈ ਲੰਮੀ ਉਮਰ ਵਧਾ ਕੇ ਕੀ ਖੱਟ ਲਵੇਗਾ। ਦੇਖੋ ਸੰਤੋਖ ਸਰ ਸਰੋਵਰ ਦੀ ਜਦੋਂ ਪਟਾਈ ਹੋਈ ਤੇ ਉਹਦੇ ਵਿੱਚੋਂ ਇੱਕ ਜੋਗੀ ਨਿਕਲਿਆ, ਉਹ ਕਹਿੰਦਾ ਸਤਯੁਗ ਦਾ ਬੈਠਾ ਹੈ ਤੇ ਸਤਿਗੁਰ ਜੀ ਕਹਿਣ ਲੱਗੇ ਸਤਯੁਗ ਦਾ ਬੈਠਾ, 4 ਯੁਗ ਹੋ ਗਏ ਤੈਨੂੰ ਬੈਠੇ ਨੂੰ, 4 ਯੁਗ ਹੋਰ ਵੀ ਇੱਥੇ ਬੈਠਾ ਰਹੇ ਨੇ, ਤੇ ਕਿਹੜੀ ਭਲਾਈ ਦਾ ਕੰਮ ਕੀਤਾ, ਬੈਠਾ ਹੀ ਰਿਹਾ ਨਾ ਕੋਈ, ਇਹੋ ਕੋਈ ਸੰਸਾਰ ਤੇ ਵਿਚਰ ਕੇ ਕੋਈ ਸਮਾਜ ਭਲਾਈ ਦਾ, ਕੋਈ ਪਰਮਾਤਮਾ ਦਾ ਸਿਮਰਨ ਕਰ ਲੈਣੋ, ਕਿਸੇ ਦਾ ਭਲਾ ਕਰ ਲੈਣੋ, ਕੋਈ ਸੇਵਾ ਕਰ ਲੈਣੋ, ਤੇਰਾ ਜਨਮ ਸਫਲਾ ਹੋ ਜਾਣਾ ਸੀ, ਇੱਥੇ ਬੈਠੇ ਰਹਿਣ ਦੇ ਨਾਲ ਕੀ ਤੂੰ ਲੈ ਲਿਆ, ਕੀ ਕਰ ਲਿਆ ਸੀ। ਸਤਿਗੁਰਾਂ ਨੇ ਵਧੀਆ ਉਪਦੇਸ਼ ਦਿੱਤਾ, ਗੁਰਮੁਖ ਪਿਆਰਿਓ ਸਾਨੂੰ ਆਪਣੀ ਉਮਰ ਇਹੋ ਜਿਹੀਆਂ ਰਿਧੀਆਂ ਸਿੱਧੀਆਂ ਵਾਸਤੇ ਖੱਜਲ ਖੁਆਰ ਨਹੀਂ ਕਰਨੀਆਂ ਚਾਹੀਦੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਿੱਖਿਆਦਾਇਕ ਗੱਲ ਇਤਿਹਾਸ ਦੇ ਵਿੱਚ ਇਸੇ ਤਰ੍ਹਾਂ ਹੀ ਸਮਝਾਈ। ਕਹਿੰਦੇ ਇੱਕ ਦਿਗੰਬਰ ਜੋਗੀ, ਉਹਨੇ ਇਹੋ ਜਿਹਾ ਵਰਤ ਰੱਖ ਲਿਆ, ਗੰਦਗੀ ਖਾਂਦਾ ਹੁੰਦਾ ਸੀ, ਗੁਰਬਾਣੀ ਦੇ ਵਿੱਚ ਸਿੱਖਿਆ ਮਿਲਦੀ, ਸਾਨੂੰ ਉਪਦੇਸ਼ ਦਿੱਤਾ ਸਤਿਗੁਰਾਂ ਨੇ, ਆਲਮਾ ਲਿਖਾਈ ਸਿਰ ਸ਼ਾਹੀ ਪਾਈ, ਜਿਹੜਾ ਗੰਦਮਾ ਦਿਖਾਉਂਦੇ ਨੇ, ਕਹਿੰਦੇ ਸੁਕਾ ਕੇ ਗੰਦਮਾ ਦਿਖਾਉਂਦਾ, ਉਹਨੇ ਰਿਧੀਆਂ ਸਿੱਧੀਆਂ ਹਾਸਲ ਕਰ ਲਈਆਂ। ਸ਼ਕਤੀ ਜਿਹੜੀ ਹਾਸਲ ਕੀਤੀ ਪਾਣੀ ਦੇ ਉੱਤੇ ਤਰਨ ਦੀ, ਬੈਠ ਜਾ ਕਰਨਾ, ਚੌਂਗੜਾ ਮਾਰ ਕੇ ਤੇ ਤੁਰ ਕੇ ਪਾਰ ਚੱਲ ਜਾ ਕਰਨਾ, ਤਰਿਆ ਹੀ ਨਾ ਕਰਨਾ, ਆਹ ਸ਼ਕਤੀ ਉਹਨੇ ਸਿੱਧੀ ਹਾਸਲ ਕਰ ਲਈ। ਬੜਾ ਖੁਸ਼ ਇਸ ਗੱਲੋਂ ਵੀ ਮੈਂ ਹੁਣ ਸਤਿਗੁਰਾਂ ਨੂੰ ਜਾ ਕੇ ਦਿਖਾਉਣਾ, ਅਨੰਦਪੁਰ ਸਾਹਿਬ ਆ ਗਿਆ, ਕਦੀ ਭਾਈ ਦਇਆ ਸਿੰਘ ਦੇ ਕੋਲ ਬਹੁਤੇ, ਕਦੀ ਕਿਸੇ ਕੋਲ ਸੁਣਾਉਣੀ ਤੇ ਚਾਹੁੰਦਾ ਸੀ, ਆਪਣੀ ਪ੍ਰਭਤਾ ਚਾਹੁੰਦਾ ਸੀ ਕਿ ਸਾਰੇ ਆਖਣ ਬੱਲੇ ਬੱਲੇ ਬੜਾ ਵੱਡਾ ਕੰਮ ਕਰਕੇ ਆ ਗਏ ਆ, ਕਿਸੇ ਨੇ ਗੱਲ ਹੀ ਨਾ ਸੁਣੀ। ਇਹ ਗੱਲ ਸਤਿਗੁਰਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਕਿ ਮੈਂ ਇੰਨੀ ਮਿਹਨਤ ਕੀਤੀ, ਮੇਰੇ ਕੋਲ ਵੀ ਰਿਧੀਆਂ ਸਿੱਧੀਆਂ ਹੈਗੀਆਂ ਨੇ, ਮੇਰੇ ਵੀ ਮਗਰ ਦੁਨੀਆ ਲੱਗੇ। ਕਹਿੰਦੇ ਸਤਿਗੁਰਾਂ ਨੇ ਇਹਨੂੰ ਸਿੱਖਿਆ ਦੇਣ ਵਾਸਤੇ, ਸਮਝਾਉਣ ਵਾਸਤੇ ਐਲਾਨ ਕਰ ਦਿੱਤਾ, ਕੱਲ ਸਤਲੁਜ ਦਰਿਆ ਤੋਂ ਪਾਰ ਚੱਲਣਾ ਭਾਈ। ਕਹਿੰਦਾ ਲੈ ਬਣ ਗਈ ਗੱਲ, ਇਹੋ ਗੱਲ ਤੇ ਕਹਿੰਦਾ ਮੈਂ ਸਤਿਗੁਰਾਂ ਨੂੰ ਦੱਸਣਾ ਚਾਹੁੰਦਾ ਸਾਂ। ਇਹ ਵੀ ਸਤਲੁਜ ਦੇ ਕੰਢੇ ਦੇ ਚਲੇ ਗਿਆ, ਸਤਿਗੁਰਾਂ ਨੇ ਬੇੜੀ ਦੇ ਵਿੱਚ ਬੈਠ ਗਏ, ਇਹ ਉਸ ਤਰ੍ਹਾਂ ਹੀ ਚੌਂਕੜਾ ਮਾਰ ਕੇ ਪਾਣੀ ਤੇ ਬਹਿ ਗਿਆ ਤੇ ਪਾਰ ਚੜੇ ਗਿਆ। ਸਤਿਗੁਰਾਂ ਨੇ ਕਿਨਾਰੇ ਤੇ ਜਾ ਕੇ ਬੇੜੀ ਵਾਲੇ ਨੂੰ ਪੁੱਛਿਆ ਭਾਈ ਕਿੰਨੇ ਪੈਸੇ ਦੇਈਏ। ਉਹਨਾਂ ਸਮਿਆਂ ਦੇ ਵਿੱਚ ਗੁਰਮੁਖ ਪਿਆਰੇ ਬਜ਼ੁਰਗ ਜਾਣਦੇ ਨੇ, ਮੋਰੀ ਵਾਲੇ ਪੈਸੇ ਟਕੇ ਹੁੰਦੇ ਸਨ, 1 ਪੈਸਾ ਹੁੰਦਾ ਸੀ, ਇਹੋ ਜਿਹੇ ਪੈਸੇ ਉਹਨੇ ਟਕਾ ਮੰਗਿਆ ਤੇ ਸਤਿਗੁਰੂ ਜੀ 3 ਪੈਸੇ। ਸਤਿਗੁਰਾਂ ਨੇ ਟਕਾ ਉਹਨੂੰ ਦਿੱਤਾ ਤੇ ਉਹ ਜਿਹੜਾ ਜੋਗੀ ਸੀ ਨਾ, ਉਹ ਦਿਗੰਬਰ ਸਾਧੂ, ਉਹ ਕਹਿਣ ਲੱਗਾ ਸਤਿਗੁਰੂ ਜੀ ਦੇਖਿਆ ਜੇ ਮੈਂ ਉਸੇ ਤਰ੍ਹਾਂ ਹੀ ਪਾਰ ਹੋ ਕੇ ਆ ਗਿਆ ਆ। ਤੇ ਸਤਿਗੁਰੂ ਜੀ ਕਹਿਣ ਲੱਗੇ ਇੰਨੇ ਸਾਲ ਉਜਾੜੇ ਹੀ ਇਸ ਸਿੱਧੀ ਨੂੰ ਹਾਸਲ ਕਰਨ ਵਾਸਤੇ, ਤੇ ਮੁੱਲ ਕੀ ਇਹਦਾ, ਟਕਾ, ਅਸੀਂ ਟਕੇ ਦੇ ਵਿੱਚ ਇੱਥੇ ਇੰਨੇ ਜਿਹੜੇ ਪਾਰ ਹੋ ਕੇ ਆ ਗਏ ਤੇ ਤੂੰ 20-25 ਸਾਲ ਖੱਜਲ ਖੁਆਰ ਕਰ ਲਏ ਨੇ ਇਸ ਸਿੱਧੀ ਵਾਸਤੇ, ਇਹੋ 20-25 ਸਾਲਾਂ ਦੇ ਵਿੱਚ ਕੋਈ ਸਮਾਜ ਭਲਾਈ ਦਾ, ਕੋਈ ਮਨੁੱਖਤਾ ਦੀ ਸੇਵਾ ਕਰ ਲੈਣ, ਕੋਈ ਚੰਗਾ ਕੰਮ ਕਰ ਲੈਣ, ਤੇ ਤੇਰਾ ਜੀਵਨ ਸਫਲਾ ਹੋ ਜਾਣਾ ਸੀ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਿਆਰਿਓ ਸਾਨੂੰ ਦੱਸਦੇ ਨੇ, ਉਮਰ ਭਾਵੇਂ ਥੋੜ੍ਹੀ ਹੋਵੇ ਪਰ ਸਾਨੂੰ ਕੰਮ ਬੜੇ ਸੋਹਣੇ ਕਰਨੇ ਚਾਹੀਦੇ ਨੇ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤੋਂ ਸਿੱਖਿਆ ਲੈਣੀ ਚਾਹੀਦੀ। ਥੋੜ੍ਹੀ ਜਿਹੀ ਉਮਰ ਦੇ ਵਿੱਚ ਵੇਖੋ ਉਹਨਾਂ ਨੇ ਗੁਰੂ ਬਣ ਕੇ ਸੰਸਾਰ ਦਾ ਕਿੰਨਾ ਭਲਾ ਕੀਤਾ। ਛੋਟੇ ਸਾਹਿਬਜ਼ਾਦਿਆਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ, ਛੋਟੀ ਜਿਹੀ ਉਮਰ ਦੇ ਵਿੱਚ ਉਹਨਾਂ ਨੇ ਕਿਹੋ ਜਿਹੇ ਪੂਰਨੇ ਸਾਡੇ ਵਾਸਤੇ ਪਾਏ। ਤੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਨਾਸਵੰਤ ਆ, ਇਹਦੇ ਵਿੱਚ ਆਪਣੀ ਉਮਰ ਵਧਾ ਵੀ ਲਵੇਂਗਾ ਤੇ ਫਿਰ ਵੀ ਤੂੰ ਨਾਸ ਹੋ ਹੀ ਜਾਣਾ ਹੈ, ਖਤਮ ਹੋ ਹੀ ਜਾਣਾ ਇੱਕ ਨਾ ਇੱਕ ਦਿਨ। ਤਹਿਕੀਕ ਦਿਲ ਦਾਨੀ, ਤਹਿਕੀਕ ਹੁੰਦੀ ਇਸ ਸੱਚਾਈ ਨੂੰ ਆਪਣੇ ਦਿਲ ਦੇ ਵਿੱਚ ਜਾਣਨਾ ਕਰ, ਸਮਝਣਾ ਕਰ।
ਸਹਾਰ ਮੁਵੈ ਅਜਰ ਯਿਰਤ ਗਿਰਵਤ ਤਹ ਦਿਲ ਹੇ ਚਿਤ ਚਿਨ ਦਾਨੇ।
ਕਹਿੰਦੇ ਮਮ ਸਰ ਮੂਏ, ਮਮ ਹੁੰਦੇ ਆ ਕੇਸ, ਨਾ ਮਮ ਸਰ ਹੁੰਦੇ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਸਾਡੇ ਕੇਸ ਜਿਹੜੇ ਨੇ ਸਿਰ ਦੇ ਸਮੇਤ, ਉਹ ਅਜਰਾਇਲ ਮੌਤ ਦੇ ਫਰਿਸ਼ਤੇ ਨੇ ਸਾਡੇ ਕੇਸਾਂ ਨੂੰ ਫੜਿਆ ਹੋਇਆ ਆ। ਤੇ ਮੌਤ ਸਾਡੇ ਉੱਤੇ ਪਤਾ ਨੀ ਕਿਹੜੇ ਵੇਲੇ ਉਹਨੇ ਝਪਟਾ ਮਾਰ ਦੇਣਾ। ਮੈਂ ਆਪ ਸਭ ਸੰਗਤਾਂ ਨਾਲ ਪਹਿਲਾਂ ਇਹ ਕਈ ਵਾਰ ਸਾਂਝ ਪਾਈ, ਸਾਨੂੰ ਸੰਸਾਰ ਦੇ ਜਿੰਨੇ ਵੀ ਅਸੀਂ ਜੀਵ ਜੰਤੂ ਸਾਰਿਆਂ ਨੂੰ ਸਜਾਏ ਮੌਤ ਹੋਈ ਆ। ਬਸ ਸਾਨੂੰ ਇੰਨਾ ਨੀ ਪਤਾ ਕਿ ਮਰਨਾ ਕਿਹੜੇ ਦਿਨ ਆ, ਪਰ ਮੌਤ ਦੀ ਸਜ਼ਾ ਸਾਨੂੰ ਸਾਰਿਆਂ ਨੂੰ ਮਿਲੀ ਹੋਈ ਹੈ। ਸਤਿਗੁਰੂ ਜੀ ਕਹਿਣ ਲੱਗੇ, ਸਮਝਾਉਂਦੇ ਨੇ ਉਸਤਾਦ ਜੀ, ਸਾਡੇ ਸਾਰਿਆਂ ਦੇ ਕੇਸ ਜਿਹੜੇ ਨੇ ਨਾ, ਉਹ ਮੌਤ ਦੇ ਫਰਿਸ਼ਤੇ ਨੇ ਆਪਣੇ ਹੱਥਾਂ ਦੇ ਵਿੱਚ ਫੜੇ ਹੋਏ ਨੇ, ਉਹਨੇ ਪਤਾ ਨੀ ਕਿਹੜੇ ਵੇਲੇ ਚੁੱਕ ਕੇ ਲੈ ਜਾਣਾ ਹੈ। ਦਿਲ ਹੇਚਨਾ ਦਾਨੀ, ਇਸ ਗੱਲ ਨੂੰ ਤੁਸੀਂ ਸਮਝਦੇ ਕਿਉਂ ਨੀ ਜੇ, ਇਸ ਗੱਲ ਨੂੰ ਵਿਚਾਰਦੇ ਕਿਉਂ ਨੀ ਜੇ ਕਿ ਕੋਈ ਪਤਾ ਨੀ ਮੌਤ ਨੇ ਕਿਹੜੇ ਵੇਲੇ ਝਪਟਾ ਮਾਰ ਲੈਣਾ, ਤੇ ਅਸੀਂ ਇਹਨਾਂ ਪਦਾਰਥਾਂ ਦੇ ਨਾਲ ਜੁੜੇ ਹੋਏ ਹਾਂ ਜਦਕਿ ਸਾਨੂੰ ਪਰਮਾਰਥ ਦੇ ਨਾਲ ਜੁੜਨਾ ਚਾਹੀਦਾ ਹੈ। ਅਸੀਂ ਸੰਸਾਰ ਨਾਲ ਜੁੜੇ ਹੋਏ ਹਾਂ ਜਦਕਿ ਸਾਨੂੰ ਨਿਰੰਕਾਰ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਮੌਤ ਨੇ ਝਪੱਟਾ ਮਾਰ ਲੈਣਾ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਨੇ,
ਅੰਦਰ ਬੇਦਾਰਾ ਕਾਸ ਨੇਸ ਦੰਗੀਰ।
ਕਹਿੰਦੇ ਇੱਥੇ ਹੁਣ ਜਨ ਲਫ਼ਜ਼ ਲਿਖਿਆ ਹੈ ਗੁਰਮਤਿ ਪਿਆਰਿਓ, ਜਦੋਂ ਇਹਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਵੇਖਦੇ ਹਾਂ ਤੇ ਜਨ ਦਾ ਅਰਥ ਹੁੰਦਾ ਆ ਸੇਵਕ। ਜਿਸ ਤਰ੍ਹਾਂ ਬਹੁਤ ਵਾਰ ਅਸੀਂ ਇਸ ਸ਼ਬਦ ਦੀ ਸੁਖਮੀ ਸਾਹਿਬ ਦੇ ਵਿੱਚ ਵੀ ਵਰਤੋਂ ਕੀਤੀ ਹੈ ਤੇ ਸਾਨੂੰ ਪਤਾ ਵੀ ਆ ਕਿ ਹਰ ਜਨ ਰਾਮ ਨਾਮ ਗੁਣ ਗਾਵੇ, ਹਰੀ ਦਾ ਜਨ ਹਰੀ ਦਾ ਸੇਵਕ ਪਰਮਾਤਮਾ ਦਾ ਰਾਮ ਪਰਮਾਤਮਾ ਦਾ ਨਾਮ ਉਹਦਾ ਗਾਇਨ ਕਰਦਾ ਹੈ। ਪਰ ਇੱਥੇ ਜਦੋਂ ਅਸੀਂ ਇਸ ਲਫ਼ਜ਼ ਨੂੰ ਸੰਸਕ੍ਰਿਤ ਤੋਂ ਕੱਢ ਕੇ ਫਾਰਸੀ ਦੇ ਵਿੱਚ ਲੈ ਜਾਵਾਂਗੇ ਤੇ ਇਹਦੇ ਥੱਲੇ ਬਿੰਦੀ ਲੱਗ ਜਾਏਗੀ ਤੇ ਇਹਦਾ ਅਰਥ ਬਣ ਜਾਏਗਾ ਔਰਤ ਜਨਾਨੀ ਘਰ ਵਾਲੀ। ਇੰਨਾ ਫਰਕ ਆ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਬਿੰਦੀਆਂ ਦੇ ਨਾਲ ਬਿੰਦੀ ਲਾਉਣ ਦੇ ਨਾਲ ਹੀ ਫਰਕ, ਕਿੰਨਾ ਅਰਥ ਦਾ ਫਰਕ ਪੈ ਗਿਆ। ਇੱਕ ਪਾਸੇ ਸੇਵਕ, ਇੱਕ ਪਾਸੇ ਨੌਕਰ, ਇੱਕ ਪਾਸੇ ਦਾਸ ਉਹਦਾ ਅਰਥ, ਤੇ ਦੂਸਰੇ ਪਾਸੇ ਥੋੜੀ ਜਿਹੀ ਬਿੰਦੀ ਉਹਦੇ 'ਚ ਲੱਗ ਗਈ ਤੇ ਉਹਦਾ ਅਰਥ ਬਣ ਗਿਆ ਜਨਾਨੀ ਔਰਤ। ਵਿਚਾਰ ਕੇ ਪੜ੍ਹਨਾ ਚਾਹੀਦਾ ਬਾਣੀ ਨੂੰ। ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ ਜਨ ਸਾਡੀ ਔਰਤ, ਕਿਸਰ ਸਾਡੇ ਪੁੱਤਰ, ਪਦਰ ਸਾਡਾ ਪਿਤਾ ਮਾਂ ਪਿਓ, ਬਿਰਾਦਰਾ ਸਾਡੇ ਭਰਾ, ਕਸਨੇ ਇਹ ਕਹਿੰਦੇ ਕਸਨੇਸ ਦਸਤੰਗੀਰ, ਆਖਰ ਦੇ ਸਮੇਂ ਇਹਨਾਂ ਨੇ ਕਿਸੇ ਨੇ ਵੀ ਸਾਡਾ ਹੱਥ ਨਹੀਂ ਜੇ ਫੜਨਾ, ਨਾ ਸਾਡੀ ਇਸਤਰੀ ਨੇ ਸਾਡੇ ਨਾਲ ਜਾਣਾ ਆ, ਨਾ ਬੱਚਿਆਂ ਨੇ ਜਾਣਾ ਆ, ਨਾ ਮਾਤਾ ਪਿਤਾ ਨੇ ਨਾਲ ਜਾਣਾ ਆ, ਨਾ ਸੱਜਣਾ ਮਿੱਤਰਾਂ ਨਾ ਭਰਾਵਾਂ ਨੇ, ਕਿਸੇ ਨੇ ਵੀ ਸਾਡਾ ਅੰਤਕਾਲ ਵੇਲੇ ਹੱਥ ਨਹੀਂ ਫੜਨਾ। ਜਦੋਂ ਮੌਤ ਜਦੋਂ ਸਾਨੂੰ ਲੈ ਗਈ ਨਾ ਖਿੱਚ ਕੇ, ਤੇ ਬਾਕੀ ਰਿਸ਼ਤੇਦਾਰ ਭਰੇ ਧਰਾਏ ਇੱਥੇ ਹੀ ਰਹਿ ਜਾਣਗੇ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਗੁਰਮੁਖ ਪਿਆਰਿਆ, ਜਿਸ ਇਸਤਰੀ ਤੇ ਮਾਣ ਕਰਦਾ ਆ, ਜਿਸ ਬੱਚਿਆਂ ਤੇ ਮਾਣ ਕਰਦਾ ਆ, ਜਿਹਨਾਂ ਭਰਾਵਾਂ ਤੇ ਮਾਣ ਕਰਦਾ ਆ, ਮਾਤਾ ਪਿਤਾ ਤੇ ਮਾਣ ਕਰਦਾ ਆ, ਅਖੀਰ ਦੇ ਸਮੇਂ ਇਹਨਾਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ, ਕਿਸੇ ਨੇ ਹੱਥ ਨਹੀਂ ਫੜਨਾ। ਆਖਰ ਵਿਆਪਤਮ, ਅਖੀਰ ਦੇ ਸਮੇਂ ਵਿਆਪਤਮ, ਜਦੋਂ ਤੂੰ ਡਿੱਗ ਪਿਆ, ਜਦੋਂ ਡਿੱਗ ਪਿਓ ਨਾ, ਤੇ ਉਸ ਵੇਲੇ ਕਸ ਨਾ ਦਾਰਕ, ਕਿਸੇ ਨੇ ਤੇਰਾ ਹੱਥ ਨਹੀਂ ਫੜਨਾ। ਚੂਸ ਵੱਧ ਤਕਬੀਰ, ਤਕਬੀਰ ਤੋਂ ਭਾਵ ਮੁਸਲਮਾਨ ਵੀਰ ਜਦੋਂ ਦਫਨਾਉਂਦੇ ਨੇ ਨਾ ਕਿਸੇ ਨੂੰ, ਤੇ ਉਸ ਵੇਲੇ ਇੱਕ ਨਮਾਜ਼ ਪੜ੍ਹੀ ਜਾਂਦੀ, ਜਿਸ ਤਰ੍ਹਾਂ ਸਾਡੇ ਧਰਮ ਦੇ ਵਿੱਚ ਜਦੋਂ ਅਸੀਂ ਕਿਸੇ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਰਦੇ ਤੇ ਕੀਰਤਨ ਸੋਹਲੇ ਦਾ ਪਾਠ ਕਰਦੇ ਹਾਂ ਅਸੀਂ, ਜਾਂ ਸਮਝ ਲਓ ਅਸੀਂ ਮ੍ਰਿਤਕ ਸਰੀਰ ਨੂੰ ਜਦੋਂ ਅੱਗ ਦਿਖਾਉਣ ਲੱਗਦੇ ਤੇ ਜਿਸ ਤਰ੍ਹਾਂ ਅਰਦਾਸ ਕਰਦੇ ਸਾਰੇ ਖੜੇ ਹੋ ਕੇ, ਇਸ ਤਰ੍ਹਾਂ ਹੀ ਉਹ ਮੁਸਲਮਾਨ ਭਰਾ ਜਦੋਂ ਮੁਰਦੇ ਨੂੰ ਦਫਨਾਉਂਦੇ ਨੇ ਗੁਰਮੁਖ ਪਿਆਰਿਓ, ਉਸ ਵੇਲੇ ਇੱਕ ਨਮਾਜ਼ ਪੜ੍ਹਦੇ ਨੇ, ਆਇਤਾਂ ਪੜ੍ਹਦੇ ਨੇ ਉਹ। ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਡਿੱਗ ਪਿਓ ਨਾ ਭਾਵ ਤੇਰੇ ਵਿੱਚੋਂ ਸੱਤਿਆ ਖਿੱਚ ਲਈ, ਜਦੋਂ ਤੂੰ ਖਤਮ ਹੋ ਗਏ ਹੋ ਮਰ ਗਏ ਹੋ, ਉਸ ਵੇਲੇ ਜਦੋਂ ਤੇਰੀ ਅੰਤਮ ਨਮਾਜ਼ ਵੀ ਪੜ੍ਹੀ ਗਈ ਤੇ ਕਿਸੇ ਨੇ ਤੇਰਾ ਹੱਥ ਨਹੀਂ ਫੜਨਾ, ਕਿਸੇ ਨੇ ਤੈਨੂੰ ਆਪਣੇ ਕੋਲ ਨਹੀਂ ਰੱਖਣਾ, ਉਹਨਾਂ ਨੇ ਤੈਨੂੰ ਦਫਨਾ ਆਉਣਾ ਹੈ। ਕਹਿੰਦੇ ਸ਼ਬ, ਇੱਥੇ ਵੀ ਸੱਸੇ ਦੇ ਪੈਰ ਚ ਬਿੰਦੀ ਲੱਗੇਗੀ। ਸ਼ਬੇ ਗਮ ਜਿਹਨੂੰ ਅਸੀਂ ਕਹਿ ਦਿੰਦੇ ਰਾਤ, ਰੋਜ਼ ਤੋਂ ਭਾਵ ਹੁੰਦਾ ਦਿਨ, ਦਿਨ ਰਾਤ ਗਸ਼ਤਮ ਅਸੀਂ ਫਿਰ ਰਹੇ ਹਾਂ, ਤੁਰ ਫਿਰ ਰਹੇ ਹਾਂ, ਗਸ਼ਤ ਕਰ ਰਹੇ ਹਾਂ ਤੇ ਕੀ ਆ ਸਾਡੇ ਹਾਲਾਤ। ਸਤਿਗੁਰੂ ਜੀ ਕਹਿੰਦੇ ਕਰਦੇ ਬਦੀ ਖਿਆਲ, ਸਾਡੇ ਦਿਲ ਦਿਮਾਗ ਦੇ ਵਿੱਚ ਚੰਗੀ ਗੱਲ ਹੁੰਦੀ ਨਹੀਂ ਜਦੋਂ ਅਸੀਂ ਇਹ ਮਟਰ ਗਸ਼ਤੀ ਕਰ ਰਹੇ ਹੁੰਦੇ ਹਾਂ, ਦਿਨ ਰਾਤ ਤੁਰੇ ਫਿਰਦੇ ਹਾਂ ਤੇ ਬਦੀਆਂ ਵਾਲੀਆਂ ਹੀ ਗੱਲਾਂ ਸਾਡੇ ਦਿਲ ਦੇ ਵਿੱਚ ਹੁੰਦੀਆਂ ਨੇ। ਕਬੀਰ ਸਾਹਿਬ ਜੀ ਇਸ ਗੱਲ ਨੂੰ ਇਸ ਤਰ੍ਹਾਂ ਕਹਿੰਦੇ, ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਕਹਿੰਦੇ ਜਿੱਥੇ ਸਤਸੰਗੀ ਜਨ ਵਿਚਾਰ ਕਰ ਰਹੇ ਹੁਣ ਪਰਮਾਤਮਾ ਦੇ ਨਾਮ ਦੇ, ਇੱਕ ਪਲ ਦੇ ਲਈ ਵੀ ਮੈਂ ਉੱਥੇ ਨਹੀਂ ਜਾਂਦਾ। ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ, ਸਾਡੀ ਨਸ਼ਿਆਂ ਦੇ ਨਾਲ ਯਾਰੀ ਹੈ, ਉੱਥੇ ਨਸ਼ਿਆਂ ਦੇ ਕੋਲ ਬੈਠ ਕੇ ਭਾਵੇਂ ਚਾਰ ਚਾਰ ਪੰਜ ਪੰਜ ਛੇ ਛੇ ਘੰਟੇ ਬਰਬਾਦ ਕਰ ਦਈਏ, ਕਦੀ ਇਹਦੇ ਉੱਤੇ ਉਫ ਨਹੀਂ ਕੀਤਾ, ਤੇ ਜੇ ਕਿਤੇ 15-20 ਮਿੰਟ ਗੁਰੂ ਘਰ ਦੇ ਵਿੱਚ ਗੁਰੂ ਦੇ ਲਾਗੇ ਬੈਠਣਾ ਪਵੇ ਤੇ ਫਿਰ ਸਾਨੂੰ ਕਾਹਲੀਆਂ ਪਈਆਂ ਹੁੰਦੀਆਂ, ਦੁਕਾਨ ਖੋਲਣੀ ਆ, ਘਰ ਨੂੰ ਜਾਣਾ ਆ, ਜਾਂ ਫਲਾਣਾ ਕੰਮ ਕਰਨਾ ਆ। ਸਤਿਗੁਰੂ ਜੀ ਕਹਿੰਦੇ ਹਰ ਵੇਲੇ ਅਸੀਂ ਤੁਰੇ ਫਿਰਦੇ ਹੋਇਆ ਬਦੀਆਂ ਵਾਲੇ ਗਲਤ ਕੰਮਾਂ ਦੇ ਵਿੱਚ ਹੀ ਸਾਡਾ ਖਿਆਲ ਹੁੰਦਾ ਆ, ਤੇ ਸਾਡੇ ਸੱਜਣ ਮਿੱਤਰ ਲੰਪਟ ਚੋਰ ਚੋਰਾਂ ਦੀ ਯਾਰੀ, ਦੂਤ ਮਤ ਵਾਰੇ ਜਿਹੜੇ ਮਸਤ ਹੋਏ ਫਿਰਦੇ ਨੇ ਨਸ਼ਿਆਂ ਦੇ ਵਿੱਚ, ਤਿੰਨ ਸੰਗ ਸਦਾ ਬਸੇਰਾ ਉਹਨਾਂ ਨਾਲ ਸਾਡੀਆਂ ਯਾਰੀਆਂ ਨੇ। ਉਹ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ ਦਿਨ ਰਾਤ ਮਨੁੱਖ ਬਦੀਆਂ ਦੇ ਵਿੱਚ ਘੁੰਮ ਫਿਰ ਰਿਹਾ ਹੈ। ਕਹਿੰਦੇ ਗਾਹੇ ਨਾ ਨੇਕੀ, ਮੈਂ ਨੇਕੀ ਨੂੰ ਗ੍ਰਹਿਣ ਨਹੀਂ ਕਰਦਾ ਚੰਗਿਆਂ ਕੰਮਾਂ ਨੂੰ। ਸਤਿਗੁਰਾਂ ਨੇ ਸਹਿਸਕ੍ਰਿਤੀ ਦੇ ਵਿੱਚ ਸਾਨੂੰ ਸਮਝਾਇਆ, ਕਹਿੰਦੇ ਮੈਂ ਬਲੰਮ ਪਾਪ, ਮੈਂ ਬਲੰਮ ਧਰਮ ਬਲੰਮ ਪਾਪ। ਕਹਿੰਦੇ ਕਿਤੇ ਧਰਮ ਦਾ ਕੰਮ ਕਰਨਾ ਹੋਵੇ ਨਾ ਕਿਤੇ ਦੇਰੀ ਨਾ ਕਰੀ, ਫਟਾਫਟ ਕਰ ਦੇ ਬਲੰਮ ਪਾਪ। ਜੇ ਪਾਪ ਕਰਨਾ ਹੋਵੇ ਨਾ ਕਿਤੇ ਆਂਢੀ ਗੁਆਂਢੀ ਕਿਤੇ ਕੰਧਾਂ ਤੋਂ ਵੀ ਪੁੱਛ ਲਿਆ ਕਰਕੇ, ਆ ਮੇਰਾ ਮੈਂ ਗਲਤ ਕੰਮ ਕਰਨ ਲੱਗਾ, ਮੈਨੂੰ ਸਿੱਖਿਆ ਦੇ ਦਿਓ, ਸਮਝਾ ਲਵੋ। ਸਤਿਗੁਰੂ ਜੀ ਇੱਥੇ ਕਹਿੰਦੇ ਗਾਹੇ ਨਾ ਨੇਕੀ, ਤੂੰ ਹੁਣ ਚੰਗੇ ਕੰਮ ਹੀ ਨਹੀਂ ਕਰਦਾ, ਨੇਕੀ ਨੂੰ ਫੜਿਆ ਹੀ ਨਹੀਂ ਹੋਇਆ, ਤੂੰ ਕੇਸ ਕਤਲ ਕਰਵਾਈ ਜਾ ਰਿਹਾ ਆ, ਗਾਤਰੇ ਲਾਈ ਜਾ ਰਿਹਾ ਆ, ਆਪਣੇ ਧਰਮ ਨੂੰ ਛੱਡਦਾ ਜਾ ਰਿਹਾ ਆ, ਸੰਗਤ ਦੇ ਵਿੱਚ ਬੈਠਦਾ ਨਹੀਂ, ਏਡਾ ਸੋਹਣਾ ਤੇਰੇ ਵੱਡ ਵਡੇਰਿਆਂ ਨੇ ਇਤਿਹਾਸ ਰਚਿਆ ਆ, ਤੂੰ ਇਹਨੂੰ ਛੱਡ ਕੇ ਨਾਵਲ ਪੜ੍ਹ ਰਿਹਾ ਆ, ਗੰਦਾ ਸਾਹਿਤ ਪੜ੍ਹ ਰਿਹਾ ਆ। ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਆਪਣੇ ਸਾਹਿਤ ਦੇ ਨਾਲ ਜੁੜੋ, ਗੁਰੂ ਦੇ ਸ਼ਬਦ ਦੇ ਨਾਲ ਜੁੜੋ। ਉਹ ਸਤਿਗੁਰ ਜੀ ਕਹਿੰਦੇ ਨੇ ਮਮ ਈ ਚਿੰਨੀ ਅਹਵਾਲ, ਮੇਰਾ ਤੇ ਹਾਲ ਇਹ ਆ ਬਦੀਆਂ ਮੈਂ ਕਰਦਾ ਆ, ਨੇਕੀ ਦਾ ਕੰਮ ਮੈਂ ਕੋਈ ਕਰਦਾ ਨਹੀਂ ਹਾਂ। ਬਾਦ ਬਖਤ, ਬਾਦ ਬਖਤ ਹੁੰਦਾ ਆ ਨਿਭਾਗਾ, ਚੰਗੀ ਕਿਸਮਤ ਨਾ ਆਉਣੀ, ਮੇਰੇ ਚੰਗੇ ਭਾਗ ਨਹੀਂ ਆ, ਬਖੀਲ ਮੈਂ ਹਰ ਵੇਲੇ ਬਖੀਲੀਆਂ ਕਰਦਾ ਰਹਿੰਦਾ, ਨਿੰਦਿਆ ਹੀ ਕਰਦਾ ਰਹਿੰਦਾ, ਹਰ ਵੇਲੇ ਚੁਗਲੀਆਂ ਹੀ ਕਰਦਾ ਰਹਿੰਦਾ, ਗਾਫਲ। ਫਿਰ ਮੈਂ ਲਾਪਰਵਾਹ ਬਹੁਤ ਆ ਧਰਮ ਵਾਲੇ ਪਾਸੇ, ਲਾਪਰਵਾਹੀਆਂ ਬਹੁਤ ਕਰਦਾ ਆ, ਬੇਨਜ਼ਰ। ਫਿਰ ਮੈਂ ਬੜਾ ਹੀ ਢੀਠ ਆ, ਬਹੁਤ ਹੀ ਜਿੱਦੀ ਆ, ਬੇਬਾਗ। ਫਿਰ ਮੈਨੂੰ ਪਰਮਾਤਮਾ ਦਾ ਗੁਰੂ ਦਾ ਡਰ ਵੀ ਕੋਈ ਨਹੀਂ ਹੈ। ਸਾਡੀ ਇਹ ਹਾਲਤ ਹੈ ਗੁਰਮੁਖ ਪਿਆਰਿਓ, ਨਾ ਅਸੀਂ ਗੁਰੂ ਤੋਂ ਡਰਦੇ ਹਾਂ, ਨਾ ਅਸੀਂ ਪਰਮਾਤਮਾ ਤੋਂ ਡਰਦੇ ਹਾਂ, ਫਿਰ ਬੜੇ ਹੀ ਢੀਠ ਹਾਂ। ਸਾਡੀਆਂ ਰੋਜ਼ਾਨਾ ਇਹ ਬੇਇੱਜ਼ਤੀ ਹੁੰਦੀ ਹੈ ਨਸ਼ਿਆਂ ਕਰਕੇ, ਪਰ ਅਸੀਂ ਫਿਰ ਵੀ ਨਸ਼ਿਆਂ ਦੇ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਹਾਂ, ਤੇ ਫਿਰ ਲਾਪਰਵਾਹ ਵੀ ਬਹੁਤ ਹੈ। ਸੋਚਦੇ ਹਾਂ ਕੱਲ੍ਹ ਨੂੰ ਅੰਮ੍ਰਿਤ ਛਕ ਲਾਂਗੇ, ਕੋਈ ਨਹੀਂ ਕੱਲ੍ਹ ਨੂੰ ਗੁਰਦੁਆਰੇ ਚਲੇ ਜਾਵਾਂਗੇ। ਤੁਸੀਂ ਆਲੇ ਦੁਆਲੇ ਝਾਤੀ ਮਾਰ ਕੇ ਦੇਖਿਓ ਕਈ ਵਾਰ ਅਸੀਂ ਗੁਰੂ ਘਰ ਦੇ ਵਿੱਚ ਕੋਈ ਸੁਖਣਾ ਵੀ ਸੁਖੀ ਹੁੰਦੀ ਹੈ ਨਾ, ਜਦਕਿ ਸੁਖਣਾ ਨੂੰ ਗੁਰਮਤ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ, ਪਰ ਸੁਖਣਾ ਵੀ ਕਈ ਵਾਰ ਸੁਖੀ ਹੁੰਦੀ ਹੈ ਕਿ ਆਵਾਂਗੇ ਤੇ ਪਤਾ ਹੀ ਨਹੀਂ ਕਿੰਨੀ ਉਮਰ ਲੰਘ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਉਹ ਸੁਖਣਾ ਨੂੰ ਲਾਉਂਦੇ ਹਾਂ। ਲਾਪਰਵਾਹੀ ਹੋਰ ਕੀ ਹੈ। ਕਈ ਵਾਰ ਅਸੀਂ ਬੱਚੇ ਦੇ ਜਨਮ ਦਾ ਅਖੰਡ ਪਾਠ ਸੁਖਿਆ ਹੁੰਦਾ ਤੇ ਜਾ ਕੇ ਅਸੀਂ ਸ਼ੁਹਾਰਾ ਜਦੋਂ ਪੈਂਦਾ ਜਦੋਂ ਵਿਆਹ ਕਰਨ ਲੱਗ ਰਹੇ ਉਦੋਂ ਹੀ ਕਰਾਉਂਦੇ ਹਾਂ। ਇੱਕ ਸੱਚੀ ਹਕੀਕਤ ਮੈਂ ਤੁਹਾਨੂੰ ਦੱਸਦਾ ਹਾਂ, ਗੁਰੂ ਕੀ ਵਡਾਲੀ ਦੇ ਵਿੱਚ ਇੱਕ ਰਹਿਣ ਵਾਲਾ ਪਰਿਵਾਰ ਸਾਡਾ ਰਿਸ਼ਤੇਦਾਰ ਹੀ, ਉਹ ਇੱਕ ਦਿਨ ਅਚਾਨਕ ਮੇਰੇ ਨਾਲ ਗੁਰਦੁਆਰਾ ਸ਼ਾਹਰਾ ਸਾਹਿਬ ਵਿਖੇ ਮੱਥਾ ਟੇਕਣ ਆਇਆ ਤੇ ਕਹਿਣ ਲੱਗਾ, ਵੇਖ ਕੇ ਗੁਰਦੁਆਰੇ ਨੂੰ ਕਹਿਣ ਲੱਗਾ, ਸਰੋਵਰ ਕਦੋਂ ਦਾ ਬਣ ਗਿਆ? ਜਦਕਿ ਸਰੋਵਰ ਨੂੰ ਬਣੇ ਨੂੰ 13 ਸਾਲ ਹੋ ਗਏ ਸਨ, ਉਹਨੂੰ 13 ਸਾਲ ਹੋ ਗਏ ਸੀ, ਅਜੇ ਤੱਕ ਕਦੇ ਗੁਰਦੁਆਰੇ ਨਹੀਂ ਸੀ ਮੱਥਾ ਟੇਕਣ ਵਾਸਤੇ ਆਇਆ। ਸੱਚੀ ਹਕੀਕਤ ਦੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਗਾਫਲ ਅਸੀਂ ਬੇਪਰਵਾਹ ਬਹੁਤ ਹਾਂ ਧਰਮ ਵਾਲੇ ਪਾਸੇ ਨੂੰ। ਬਜ਼ੁਰਗ ਵੀ ਐਸਾ ਕਹਿੰਦੇ, ਕੋਈ ਗੱਲ ਨਹੀਂ, ਖਾ ਪੀ ਤੇਰੇ ਖਾਣ ਪੀਣ ਦੇ ਦੇਣ, ਬੁੱਢਾ ਹੋ ਗਿਆ ਅੰਮ੍ਰਿਤ ਛੱਕ ਲਈ, ਬੁੱਢਾ ਹੋ ਗਏ ਸਿੱਖ ਬਣ ਜਾਵੀ, ਜਦਕਿ ਐਸਾ ਸਾਨੂੰ ਕਰਨਾ ਨਹੀਂ ਚਾਹੀਦਾ। ਕੀ ਪਤਾ ਇਹਨੇ ਬੁੱਢਾ ਹੋਣਾ ਵੀ ਹੈ ਕਿ ਨਹੀਂ ਹੋਣਾ। ਅਸੀਂ ਇਹਨੇ ਭਾਜੇ ਹਾਂ ਕਿਉਂਕਿ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕਰਦੇ। ਅਸੀਂ ਵਕੀਲੀਆਂ ਕਰਦੇ ਨੇ, ਘੰਟਿਆਂ ਬੱਧੀ ਸਮਾਂ ਨਿੰਦਿਆ ਦੇ ਵਿੱਚ ਚੁਗਲੀਆਂ ਕਰਨ 'ਚ ਗੁਜ਼ਾਰ ਦਿੰਦੇ ਹਾਂ। ਅਸੀਂ ਗਾਫਲਿਆਂ ਲਾਪਰਵਾਹ ਹਾਂ, ਸਾਡੀ ਜ਼ਿੰਦਗੀ ਲੰਘਦੀ ਜਾ ਰਹੀ ਹੈ, ਧਰਮ ਨੂੰ ਗ੍ਰਹਿਣ ਨਹੀਂ ਕਰਦੇ, ਬੇਨਜ਼ਰ ਅਸੀਂ ਬਹੁਤ ਜ਼ਿਆਦਾ ਹੀ ਢੀਠ ਹਾਂ, ਇਸ ਗੱਲੋਂ ਸਿੱਖਿਆ ਦਾ ਇੱਕ ਗੱਲ ਨੂੰ ਗ੍ਰਹਿਣ ਨਹੀਂ ਕਰਦੇ। ਬੇਬਾਕ ਸਾਨੂੰ ਕਿਸੇ ਦਾ ਹੁਣ ਡਰ ਨਹੀਂ ਰਹਿ ਗਿਆ, ਸਾਡੀ ਐਸੀ ਹਾਲਤ ਹੈ।
ਨਾਨਕ ਬੁਗੋ ਜਾਤ ਜਨ ਤੁਰ ਤੇਰੇ ਚਾਕਰਾ ਪਾਖਾਕ।
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਬਗੋ ਜਾਂ ਧੁੰਦਾ ਜਾਂ ਕਹਿਣਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਖ ਰਿਹਾ ਹਾਂ ਪਰਮਾਤਮਾ, ਫਿਰ ਵੀ ਜੇ ਮੇਰੀ ਇਹੋ ਜਿਹੀ ਜ਼ਿੰਦਗੀ ਆ ਨਾ, ਮੈਂ ਸੰਸਾਰ ਦੇ ਨਾਲ ਹੀ ਜੁੜਿਆ ਹੋਇਆ ਹਾਂ, ਭੈੜਿਆ ਨਸੀਬਾਂ ਵਾਲਾ ਹਾਂ, ਢੀਠ ਹਾਂ, ਬੇਖੌਫ ਹਾਂ, ਵਕੀਲੀਆਂ ਕਰਨ ਵਾਲਾ ਹਾਂ, ਪਰ ਇੱਕ ਕਿਰਨ ਦੀ ਆਸ ਹੈ ਕਿ ਮੈਂ ਭਰ ਜਾਵਾਂਗਾ। ਉਹ ਇਸ ਤਰ੍ਹਾਂ ਨਾਨਕ ਬਗਿਓ ਦੇ ਜਨ ਤੁਰਾਂ, ਤੇਰੇ ਜਿਹੜੇ ਜਨ ਨੇ ਨਾ, ਸੇਵਕ ਨੇ, ਇੱਥੇ ਜਨ ਸੰਸਕ੍ਰਿਤ ਦਾ ਆ ਗਿਆ, ਇਹਦਾ ਅਰਥ ਹੈ ਤੇਰੇ ਸੇਵਕ ਦਾਸ। ਉੱਤੇ ਜਿਹੜਾ ਜਾਣੇ ਆਇਆ ਉਹਦੇ ਪੈਰ 'ਚ ਬਿੰਦੀ ਲਾਵਾਂਗੇ ਤਾਂ ਉਹਦਾ ਅਰਥ ਬਣ ਜਾਏਗਾ ਇਸਤਰੀ। ਇੱਥੇ ਆਪਾਂ ਜਨ ਪੜਾਂਗੇ ਜਿੱਜਾ ਨੰਨਾ, ਤੇਰਾ ਜਿਹੜਾ ਸੇਵਕ ਆ ਉਹ ਜਿਹੜੇ ਪੂਰਨੇ ਪਾ ਗਏ ਨੇ ਨਾ ਇਸ ਧਰਤੀ ਦੇ ਉੱਤੇ, ਜਿਹੜੀਆਂ ਪੈੜਾਂ ਛੱਡ ਗਏ ਨੇ, ਉਹਨਾਂ ਦੇ ਚਰਨ ਧੂੜ ਜਿਹੜੀ ਆ ਨਾ, ਚਾਕਰਾਂ ਪਾ ਖਾਕ ਆਪਣੇ ਸੇਵਕਾਂ ਦੀ ਉਹ ਚਰਨ ਧੂੜ ਜਿਹੜੀ ਆ ਸਾਨੂੰ ਦੇ ਦੇ, ਤਾਂ ਜੋ ਅਸੀਂ ਉਹਨਾਂ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਪਰਮਾਤਮਾ ਤੇਰੇ ਨਾਲ ਇੱਕਮਿਕ ਹੋ ਸਕੀਏ। ਉਹ ਗੁਰਮੁਖ ਪਿਆਰੇ ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੇ ਪ੍ਰਲੋਕ ਸਹਿਲਾ ਬਣਾਓ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।